ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਿਸ਼ਲ ਕਰਨਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏ ਕੁਲ ਆਲਮ ਸਰਵਰੇ ਕਾਇਨਾਤ ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਨਿਤ ਰੋਜ਼ ਦੀ ਮਰਿਆਦਾ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਮਹਾਰਾਜ ਜੀ ਦੀ ਕਿਰਪਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਹਾਰਾਜ ਜੀ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰਦੇ ਨੇ, ਸਤਿਗੁਰਾਂ ਦੀ ਕਿਰਪਾ ਸਦਕਾ ਉਸ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਅਸੀਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੁੰਦੇ ਹਾਂ। ਸਤਿਗੁਰਾਂ ਦਾ ਪਾਵਨ ਫੁਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਇਹ ਵੱਡਿਆਂ ਭਾਗਾਂ ਦੇ ਨਾਲ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਸੰਗਤ ਕਰਨ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਜਿਹੜੇ ਆਪ ਜੀ ਦੀ ਸੰਗਤ ਦੇ ਵਿੱਚ ਹਾਜ਼ਰ ਹੁੰਦੇ ਨੇ, ਉਹਨਾਂ ਉੱਤੇ ਕਿਹੜੀਆਂ ਬਖਸ਼ਿਸ਼ਾਂ, ਕਿਹੜੀਆਂ ਰਹਿਮਤਾਂ ਹੁੰਦੀਆਂ ਨੇ। ਮਹਾਰਾਜ ਜੀ ਨੇ ਬਚਨ ਕੀਤੇ, ਹਾਜ਼ਰਾਂ 'ਤੇ ਮਿਹਰ ਹੈ, ਜਿਹੜੇ ਗੈਰ ਹਾਜ਼ਰ ਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਬੇਹਾਜ਼ਰਾਂ 'ਤੇ ਬੇਮਿਹਰ ਹੈ। ਇਸ ਕਰਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਰੋਜ਼ਾਨਾ ਮਹਾਰਾਜ ਜੀ ਦਾ ਪਾਵਨ ਮੁੱਖ ਵਾਕ, ਇਸ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੁੰਦੇ ਹਾਂ। ਅੱਜ ਦਾ ਜੋ ਪਾਵਨ ਮੁੱਖ ਵਾਕ ਹੈ, ਧਾਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੇ ਉਭਾਰ, ਭਾਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸ਼ਾਂਤੀ ਦੇ ਸੋਮੇ ਪੰਚਮ ਗੁਰਦੇਵ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਸੁਰਹਾਉ ਦੀਆਂ ਪੰਕਤੀਆਂ ਹਨ, ਸਾਚਾ ਸਾਹਿਬ ਸਦ ਮਿਹਰਬਾਨ, ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਜੀਵ ਦੇ ਮਨ ਅੰਦਰ ਇੱਕ ਭੁਲੇਖਾ ਰਹਿੰਦਾ ਹੈ। ਅੱਜ ਦਾ ਇਹ ਪਾਵਨ ਮੁੱਖ ਵਾਕ ਸਤਿਗੁਰਾਂ ਨੇ ਉਹੀ ਭੁਲੇਖਾ ਦੂਰ ਕਰਨ ਵਾਸਤੇ ਬਖਸ਼ਿਆ ਹੈ। ਜੀਵ ਸੋਚਦਾ ਹੈ ਮੈਂ ਗੁਨਾਹ ਇਤਨੇ ਜ਼ਿਆਦਾ ਕੀਤੇ ਨੇ, ਪਤਾ ਨਹੀਂ ਮੈਂ ਬਖਸ਼ਿਆ ਜਾਵਾਂਗਾ ਕਿ ਨਹੀਂ। ਇਸ ਕਰਕੇ ਉਹਨਾਂ ਗੁਨਾਹਾਂ ਨੂੰ ਬਖਸ਼ਾਉਣ ਵਾਸਤੇ ਹਾਜ਼ਰ ਨਹੀਂ ਹੁੰਦਾ। ਫਿਰ ਉਹ ਕੀਤੇ ਹੋਏ ਗੁਨਾਹਾਂ ਤੋਂ ਬਾਅਦ ਹੋਰ ਅਣਗਿਣਤ ਗੁਨਾਹ ਕਰਦਾ ਹੈ। ਪਰ ਜੇ ਜੀਵ ਚਾਹੇ, ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਉਹ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਭਾਵੇਂ ਜਿੰਨਾ ਮਰਜ਼ੀ ਕੋਈ ਅਕਿਰਤ ਕਣ ਹੋਵੇ, ਜਿੰਨਾ ਮਰਜ਼ੀ ਕੋਈ ਪਾਪੀ ਹੋਵੇ, ਸਤਿਗੁਰਾਂ ਦਾ ਸੁਭਾਅ ਹੈ ਮਹਾਰਾਜ ਦਾ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇਹੋ ਬਿਰਧ ਸੁਆਮੀ ਸੰਧਾ। ਉਹ ਸਾਚਾ ਸਾਹਿਬ ਸਦ ਮਿਹਰਬਾਨ, ਉਹ ਮਾਲਕ ਸੱਚਾ ਹੈ, ਸਦਾ ਮਿਹਰਾਂ ਦਾ ਘਰ ਹੈ। ਜਿਹਨੇ ਪੂਰੇ ਸਤਿਗੁਰਾਂ ਦੀ ਸ਼ਰਨ ਲਈ ਹੈ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਸ ਦੇ ਅੰਦਰੂਨੀ ਅਤੇ ਬਾਹਰੀ ਜਿਹੜੇ ਦੁਸ਼ਮਣ ਨੇ ਉਹਨਾਂ ਤੋਂ ਮਹਾਰਾਜ ਬੰਨ ਪਾ ਦਿੰਦੇ ਨੇ, ਜੀਵ ਦੀ ਕਲਿਆਣ ਕਰਦੇ ਨੇ। ਪਰ ਮਨ ਦੇ ਵਿੱਚ ਇਹ ਭਾਵਨਾ ਹੋਵੇ ਕਿ ਸਤਿਗੁਰੂ ਸਾਡੇ ਗੁਨਾਹ ਬਖਸ਼ਣ ਵਾਲੇ ਨੇ, ਅਸੀਂ ਜਿੰਨੇ ਵੱਡੇ ਪਾਪੀ ਹਾਂ ਸਤਿਗੁਰੂ ਉਨੇ ਵੱਡੇ ਬਖਸ਼ਿੰਦ ਨੇ, ਮਹਾਰਾਜ ਜੀ ਦਾ ਸੁਭਾਅ ਹੈ। ਪਰ ਇਹ ਗੱਲ ਬਿਲਕੁਲ ਸੱਚੀ ਹੈ ਕਿ ਜੀਵ ਦੀ ਕਲਿਆਣ ਸੇਵਾ ਦੇ ਨਾਲ, ਸਿਮਰਨ ਦੇ ਨਾਲ, ਭਜਨ ਬੰਦਗੀ ਦੁਆਰਾ ਹੁੰਦੀ ਹੈ। ਮਹਾਰਾਜ ਜੀ ਦਾ ਪਾਵਨ ਮੁਬਾਰਕ ਸ਼ਬਦ ਹੈ ਅਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਸੇਵਾ ਅਤੇ ਸਿਮਰਨ ਕਰਨ ਵਾਸਤੇ ਇਸ ਜੀਵ ਨੂੰ ਦੇਹੀ ਪ੍ਰਾਪਤ ਹੋਈ ਹੈ। ਸੋ ਦੇਹੀ ਭਜ ਹਰ ਕੀ ਸੇਵ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਜੀਵ ਨੂੰ ਜਿੱਥੇ ਮਹਾਰਾਜ ਨੇ ਸਿਮਰਨ ਕਰਨ ਦੀ ਸੋਝੀ ਦਿੱਤੀ, ਭਜਨ ਬੰਦਗੀ ਦੁਆਰਾ ਕਲਿਆਣ ਕਰਨ ਦੀ ਜਿੱਥੇ ਗੱਲ ਕੀਤੀ ਹੈ, ਉੱਥੇ ਜੀਵ ਨੂੰ ਚਾਹੀਦਾ ਕਿ ਕਰਮ ਕਰਦਿਆਂ ਕਰਦਿਆਂ ਆਪਣੇ ਅੰਦਰ ਨਿਤਾਣਾਪੁਣਾ ਰੱਖੇ। ਸਭ ਤੋਂ ਵੱਡੀ ਗੱਲ ਹੈ ਜਿੱਥੇ ਸੇਵਾ ਸਿਮਰਨ ਕਰੇ, ਬੰਦਗੀ ਕਰੇ, ਭਜਨ ਕਰੇ ਇਸ ਦੇਹੀ ਦੀ ਸਫਲਤਾ ਵਾਸਤੇ, ਉੱਥੇ ਜੀਵ ਨੂੰ ਚਾਹੀਦਾ ਕਿ ਅੰਦਰ ਨਿਮਾਣਾ ਬਣ ਕੇ ਰਹੇ, ਨਿਤਾਣਾ ਬਣ ਕੇ ਰਹੇ, ਤਾਂ ਉਸ ਦੇ ਇਹ ਕੀਤੇ ਹੋਏ ਗੁਣ ਸਫਲੇ ਨੇ। ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਜ਼ਿਕਰ ਕੀਤਾ ਹੈ, ਹਉਂ ਤਿਸ ਵਿੱਟ ਹੋਂ ਵਾਰਿਆ, ਹੁੰਦਾ ਤਾਣ ਜੋ ਹੋਏ ਨਿਤਾਣ। ਭਾਈ ਸਾਹਿਬ ਨੇ ਇਹ ਦੇਹੀ ਦੀ ਸਫਲਤਾ ਵਾਸਤੇ ਬਖਸ਼ਿਸ਼ ਕੀਤਾ, ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ। ਜਿਹੜਾ ਬਹੁਤ ਬਲ ਦੇ ਹੁੰਦਿਆਂ ਹੋਇਆਂ ਵੀ ਨਿਤਾਣਾ ਬਣ ਕੇ ਰਹਿੰਦਾ ਹੈ। ਹਉਂ ਤਿਸ ਵਿੱਟ ਹੋਂ ਵਾਰਿਆ, ਹੁੰਦਾ ਤਾਣ ਜੋ ਰਹੇ ਨਿਤਾਣਾ। ਹਉਂ ਤਿਸ ਵਿੱਟ ਹੋਂ ਵਾਰਿਆ, ਹੁੰਦਾ ਮਾਣ ਜੋ ਰਹੇ ਨਿਮਾਣ। ਜੇ ਮਾਲਕ ਦੀ ਕਿਰਪਾ ਦੁਆਰਾ ਜੀਵ ਦਾ ਦੁਨੀਆ 'ਚ ਮਾਣ ਹੋਣ ਲੱਗ ਪਵੇ, ਤੇ ਇਸ ਨੂੰ ਚਾਹੀਦਾ ਹੈ ਕਿ ਮਾਲਕ ਦੀ ਦਾਤ ਸਮਝ ਕੇ ਉਸ ਦਾ ਸ਼ੁਕਰ ਕਰੇ। ਮਹਾਰਾਜ ਕਿਰਪਾ ਕਰੋ, ਇਹ ਸਾਰਾ ਮਾਣ ਤੁਹਾਡਾ ਬਖਸ਼ਿਆ ਹੋਇਆ ਹੈ, ਕਿਉਂਕਿ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆ। ਭਾਈ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਹੜਾ ਦੁਨੀਆਂ ਦੇ ਵਿੱਚ ਮਾਣ ਹੁੰਦਿਆਂ ਹੋਇਆਂ ਵੀ ਨਿਮਾਣਾ ਬਣ ਕੇ ਰਵੇ। ਹਉਂ ਤਿਸ ਵਿੱਟ ਹੋਂ ਵਾਰਿਆ, ਛੋਡ ਸਿਆਣਪ ਹੋਏ ਇਆਣਾ। ਇੱਥੇ ਆਉਣ ਤੋਂ ਪਹਿਲਾਂ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ ਬਾਹਰ ਰੱਖ ਕੇ ਆਵੇ। ਮਹਾਰਾਜ ਜੀ ਨੇ ਸੱਚਖੰਡ ਸਾਹਿਬ ਦੀ ਇਹ ਬਖਸ਼ਿਸ਼ ਕੀਤੀ ਹੈ ਇਸ ਧਰਤੀ ਦੇ ਉੱਤੇ, ਪਰ ਸਤਿਗੁਰਾਂ ਨੇ ਇਸ ਦੀ ਬਣਤਰ ਦੇਖੋ ਬਣਾਈ। ਪਹਿਲਾਂ ਪੌੜੀਆਂ ਉੱਤਰ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ। ਇਸ ਤੋਂ ਭਾਵ ਹੀ ਇਹ ਹੈ ਕਿ ਤੂੰ ਆਪਣੀਆਂ ਬਾਹਰਲੀਆਂ ਸਿਆਣਪਾਂ, ਆਪਣੀਆਂ ਵਡਿਆਈਆਂ, ਆਪਣੀਆਂ ਚਤੁਰਾਈਆਂ ਬਾਹਰ ਰੱਖ ਕੇ ਆ, ਫਿਰ ਇਸ ਮਾਲਕ ਦੇ ਤੂੰ ਦਰਸ਼ਨ ਕਰ ਸਕਦਾ ਹੈ। ਭਾਈ ਸਾਹਿਬ ਕਹਿੰਦੇ ਜਿਹੜੇ ਬਚਨਾਂ ਨੂੰ ਕਮਾਉਂਦੇ ਨੇ ਨਾ, ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਹਉਂ ਤਿਸ ਵਿੱਟ ਹੋਂ ਵਾਰਿਆ, ਛੋਡ ਸਿਆਣਪ ਹੋਏ ਇਆਣਾ। ਹਉਂ ਤਿਸ ਵਿੱਟ ਹੋਂ ਵਾਰਿਆ, ਖਸਮੈਂ ਦਾ ਭਾਵ ਹੈ ਜਿਸ ਭਾਣਾ। ਜਿਸ ਜੀਵ ਨੂੰ ਮਾਲਕ ਦਾ ਭਾਣਾ ਮੰਨਣ ਦੀ ਜਾਚ ਆ ਗਈ ਨਾ, ਭਾਈ ਸਾਹਿਬ ਕਹਿੰਦੇ ਉਹ ਬੰਦਾ, ਉਹ ਜੀਵ ਦਰਗਾਹ ਵਿੱਚ ਪ੍ਰਵਾਨ ਹੈ ਅਤੇ ਉਹਦੇ ਤੋਂ ਮੈਂ ਕੁਰਬਾਨ ਜਾਂਦਾ ਹਾਂ। ਗੁਰਮੁਖੋਂ ਮੈਂ ਭਾਣੇ ਦੇ ਸੰਬੰਧ 'ਚ ਬੇਨਤੀ ਕਰਾਂ। ਭਾਣੇ ਦੇ ਵਿਦਵਾਨਾਂ ਨੇ ਦੋ ਪੜਾਅ ਮੰਨੇ ਨੇ। ਕਹਿ ਤਾਂ ਦਈਦਾ ਕਿ ਭਾਣਾ ਮੰਨਣ ਦੇ ਨਾਲ ਪ੍ਰਾਪਤੀ ਹੈ, ਪਰ ਜੇ ਮੇਰਾ ਦਾਤਾ ਰਹਿਮਤ ਕਰੇ ਨਾ, ਭਾਣਾ ਮੰਨਿਆ ਹੀ ਤਾਂ ਜਾ ਸਕਦਾ ਹੈ। ਭਾਣੇ ਦਾ ਪਹਿਲਾ ਪੜਾਅ ਹੈ ਸਬਰ, ਜਿਹਨੂੰ ਆਪਾਂ ਕਹਿੰਦੇ ਹਾਂ ਸੰਤੋਖ। ਇਹ ਭਾਣੇ ਦਾ ਪਹਿਲਾ ਪੜਾਅ ਹੈ ਕਿ ਸਾਡੇ ਨਾਲ ਕੋਈ ਅਚਨਚੇਤ ਦੁੱਖਦਾਈ ਘਟਨਾ ਵਰਤ ਗਈ ਅਤੇ ਮਾਲਕ ਨੂੰ ਦੋਸ਼ ਨਹੀਂ ਦਿੱਤਾ, ਸਗੋਂ ਉਸ ਦੇ ਭਾਣੇ ਦੇ ਵਿੱਚ ਆ ਕੇ ਬੇਨਤੀ ਇਹ ਕੀਤੀ ਕਿ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਅਤੇ ਵੈ ਬਖਸ਼। ਇਹ ਹੈ ਸਬਰ, ਇਹ ਹੈ ਸੰਤੋਖ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਸੱਚੇ ਪਾਤਸ਼ਾਹ, ਸਾਡੇ ਵਿੱਚ ਕੋਈ ਸਮਰੱਥਾ ਨਹੀਂ, ਇਹਨੂੰ ਕਹਿੰਦੇ ਨੇ ਸਬਰ, ਸੰਤੋਖ। ਇਹ ਹੈ ਭਾਣੇ ਦਾ ਪਹਿਲਾ ਪੜਾਅ। ਦੂਸਰੀ ਹੈ ਰਜ਼ਾ, ਪਰ ਪਹਿਲਾਂ ਸਬਰ ਹੋਣਾ, ਸੰਤੋਖ ਹੋਣਾ ਜ਼ਰੂਰੀ ਹੈ। ਭਾਣੇ ਦਾ ਪਹਿਲਾ ਪੜਾਅ, ਇਹਦੀ ਚੜ੍ਹਾਈ ਕਰਨੀ, ਇਸ ਗੁਣਾਂ ਨੂੰ ਧਾਰਨ ਕਰਨਾ ਜ਼ਰੂਰੀ ਹੈ। ਅਤੇ ਭਾਣੇ ਦੇ ਪਹਿਲੇ ਪੜਾਅ ਵਜੋਂ ਸਤਿਗੁਰਾਂ ਨੇ ਇਹ ਸ਼ਬਦ ਵਰਤੇ, ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਇਹ ਭਾਣੇ ਦਾ ਪਹਿਲਾ ਪੜਾਅ ਕਿ ਬੰਦੇ ਵਿੱਚ ਜ਼ੋਰ ਹੀ ਕੋਈ ਨਹੀਂ, ਜਿੰਨਾ ਮਰਜ਼ੀ ਕਰੀ ਜਾਵੇ ਕਿ ਮੈਂ ਭਾਣਾ ਮੰਨਦਾ ਨਹੀਂ ਭਾਣਾ, ਅਤੇ ਉਸਨੇ ਫਿਰ ਵੀ ਮਨਾ ਲੈਣਾ ਹੈ। ਪਰ ਭਾਈ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ। ਹਉਂ ਤਿਸ ਵਿੱਟ ਹੋਂ ਵਾਰਿਆ, ਛੋਡ ਸਿ ਖਸਮੈ ਦਾ ਭਾਵ ਹੈ ਜਿਸ ਭਾਣਾ। ਅਤੇ ਭਾਣੇ ਦਾ ਦੂਜਾ ਪੜਾਅ ਹੈ ਰਜ਼ਾ। ਰਜ਼ਾ ਵਿੱਚ ਗੁਰਮੁਖੋ, ਜਿਹੜਾ ਗੁਰਮੁਖ ਦਾ ਜੀਵਨ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਇੱਕ ਹੈ ਏਕੀ ਨੇਤਾ। ਇੱਥੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਦੁੱਖ ਨਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਏਕੀ ਨੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਇਹ ਹੈ ਭਾਣੇ ਦਾ ਦੂਜਾ ਪੜਾ ਰਜ਼ਾ। ਉਹਦੀ ਕੀਤੇ ਹੋਏ ਕਰਮਾਂ ਦੇ ਵਿੱਚ ਖੁਸ਼ ਹੋ ਕੇ ਉਸ ਨੂੰ ਅਸੈਪਟ ਕਰ ਲੈਣਾ, ਉਸ ਨੂੰ ਮੰਨ ਲੈਣਾ, ਇਹ ਹੈ ਭਾਣੇ ਦਾ ਦੂਜਾ ਪੜਾ। ਭਾਈ ਸਾਹਿਬ ਬਖਸ਼ਿਸ਼ ਕਰਦੇ ਨੇ, ਹਉਂ ਤਿਸ ਵਿੱਟ ਹੋਂ ਵਾਰਿਆ, ਗੁਰਮੁਖ ਮਾਰਗ ਦੇਖ ਲੁਭਾਣਾ। ਗੁਰਮੁਖਾਂ ਦਾ ਜਿਹੜਾ ਦਸ ਰਸਤਾ ਦੇਖ ਕਰਕੇ ਜਿਹੜੇ ਖੁਸ਼ ਹੁੰਦੇ ਨੇ ਅਤੇ ਉਹਨਾਂ ਅੰਦਰ ਵੀ ਚਾਓ ਪੈਦਾ ਹੁੰਦਾ, ਅਸੀਂ ਵੀ ਗੁਰਮੁਖ ਬਣੀਏ, ਉਹਨਾਂ ਤੋਂ ਭਾਈ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ। ਹਉਂ ਤਿਸ ਵਿੱਟ ਹੋਂ ਵਾਰਿਆ, ਚੱਲਣ ਜਾਣ ਜੁਗਤ ਮਹਿਮਾਨ। ਇਸ ਸੰਸਾਰ ਦੇ ਵਿੱਚ ਨਾ ਤਾਂ ਉਹ ਮਾਣ ਕਰਦੇ ਨੇ, ਨਾ ਆਪਣੇ ਤਾਣ ਦਾ ਬਲ ਦਿਖਾਉਂਦੇ ਨੇ, ਨਾ ਬਹੁਤੀਆਂ ਚਤਰਾਈਆਂ ਸਿਆਣਪਾਂ ਰੱਖਦੇ ਨੇ, ਖਸਮ ਦਾ ਭਾਣਾ ਸੱਤ ਕਰਕੇ ਮੰਨਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਦੇ ਨੇ। ਇਸ ਸੰਸਾਰ ਨੂੰ ਇੱਕ ਮਹਿਮਾਨ ਦੀ ਨਿਆਈ ਭਾਵ ਮੁਸਾਫਰਖਾਨਾ ਸਮਝਦੇ ਨੇ। ਜੈਸੇ ਰਹਿਣ ਪਰਾ ਹੋਣੇ ਉੱਠ ਚੱਲ ਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਜਿਹੜੇ ਸੰਸਾਰ ਨੂੰ ਸੁਪਦੇ ਨੇ ਨਿਆਈ ਸਮਝ ਕੇ ਮੁਸਾਫਰਖਾਨਾ ਮੰਨਦੇ ਨੇ, ਭਾਈ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ। ਅਖੀਰਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਨੇ, ਦੀਨ ਦੁਨੀ ਦਰਗਹ ਪਰਵਾਨ। ਐਸੇ ਗੁਰਮੁਖ ਪਿਆਰੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨੀਕ ਹਨ, ਪ੍ਰਵਾਨ ਹੁੰਦੇ ਨੇ। ਇਸ ਕਰਕੇ ਸਤਿਗੁਰਾਂ ਨੇ ਪਾਵਨ ਸ਼ਬਦ ਬਖਸ਼ਿਆ ਹੈ। ਸਤਿਗੁਰੂ ਸਦ ਬਖਸ਼ਿੰਦ ਹੈ, ਪਰ ਜੀਵਨ ਦੀ ਸਫਲਤਾ ਸੇਵਾ ਸਿਮਰਨ ਕਰਕੇ ਅਤੇ ਮਾਣ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਇਹ ਜਿਹੜਾ ਜੀਵਨ ਕਮਾਉਂਦਾ ਹੈ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ, ਉਸ ਜੀਵਨ ਦੀ ਜਿਹੜੀ ਬਾਜੀ ਹੈ ਉਹ ਜਿੱਤ ਕਰਕੇ ਸੰਸਾਰ ਤੋਂ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ ਕਿ ਜੀਵ ਮਤਾਂ ਸੋਚੇ ਕਿ ਮੈਂ ਬਹੁਤ ਗੁਨਾਹ ਕੀਤੇ ਨੇ, ਐਬ ਕੀਤੇ ਨੇ, ਹੁਣ ਮੈਂ ਬਖਸ਼ਿਆ ਨਹੀਂ ਜਾ ਸਕਦਾ। ਪਰ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਸਾਡੀ ਜੀਵਨ ਦੀ ਸਫਲਤਾ ਲਈ ਸਾਨੂੰ ਹੌਂਸਲਾ ਦਿੱਤਾ ਹੈ। ਅੱਗੇ ਸੇਵਾ ਤੋਂ ਬਾਅਦ ਜਿਹੜੇ ਕੀਤੇ ਹੋਏ ਕਰਮ ਨੇ ਉਹ ਮਾਲਕ ਦੀ ਦਾਤ ਸਮਝੇ। ਪਰਮਾਤਮਾ ਦੇ ਬੇਅੰਤ ਗੁਣ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋਂ ਤੂੰ ਠਾਕੁਰ ਊਚ ਭਗਵਾਨਾ। ਜਿੱਥੇ ਮਾਲਕ ਦੇ ਇੰਨੇ ਗੁਣ ਨੇ ਨਾ, ਉਹਦੇ ਵਿੱਚ ਇਹ ਗੁਣ ਵਿਸ਼ੇਸ਼ ਕਰਕੇ ਨੇ ਜਿਹੜੇ ਅੱਜ ਇਹ ਮਹਾਰਾਜ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਆਓ ਸਤਸੰਗੀ ਜਨੋ, ਪਿਆਰ ਅਤੇ ਸ਼ਰਧਾ ਦੇ ਸਹਿਤ ਸਤਿਗੁਰਾਂ ਦੀ ਇਹ ਬਖਸ਼ੀ ਹੋਈ ਮੁੱਖ ਵਾਕ ਦੀ ਦਾਤ ਜੋ ਹੈ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਇੱਕ ਵਾਰ ਕਰੋ ਰਸਨਾ ਨੂੰ ਪਵਿੱਤਰ, ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ, ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਅਮਰੀ ਗਣਤ ਨਾ ਗਣੀਆ ਕਾਈ।
ਐ ਸੱਚੇ ਪਾਤਸ਼ਾਹ, ਤੁਸੀਂ ਬਹੁਤ ਕਿਰਪਾਲੂ ਹੋ, ਦਿਆਲੂ ਹੋ, ਸਾਡੇ ਮੰਦ ਕਰਮਾਂ ਵੱਲ ਜਾਂ ਗੁਣਾਂ ਅਤੇ ਔਗੁਣਾਂ ਦੀ, ਦਾਨ ਅਤੇ ਪੁੰਨ ਦੀ, ਚੰਗੇ ਅਤੇ ਮਾੜੇ ਕਰਮਾਂ ਦੀ ਤੁਸੀਂ ਗਣਤ ਗਿਣਤੀ ਨਹੀਂ ਕਰਦੇ, ਕਿਉਂਕਿ ਤੁਹਾਡਾ ਸੁਭਾਅ ਕਿਰਪਾਲੂ ਹੈ, ਦਿਆਲੂ ਹੈ। ਸਾਡੇ ਵਿੱਚ ਇੰਨੇ ਗੁਣ ਹੀ ਨਹੀਂ ਹਾਂ, ਅਪਰਾਧੀ ਗੁਨਹਗਾਰ ਹਾਂ, ਬੇਮੁਖ ਮੰਦਾ, ਚੋਰ ਜਾਰ ਜੁਆਰ ਹਾਂ, ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ, ਸੁਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ। ਸੱਚੇ ਪਾਤਸ਼ਾਹ, ਸਾਡੇ ਵਿੱਚ ਤਾਂ ਗੁਣ ਕੋਈ ਨਹੀਂ, ਅਸੀਂ ਤਾਂ ਔਗਣਾਂ ਨਾਲ ਭਰੇ ਹਾਂ, ਪਰ ਤੁਹਾਡਾ ਸੁਭਾਅ ਕਿਰਪਾਲੂ ਹੈ, ਦਿਆਲੂ ਹੈ। ਮਹਾਰਾਜ ਤੁਸੀਂ ਕਿਰਪਾ ਕੀਤੀ, ਹਮਰੀ ਗਣਤ ਨਾ ਗਣੀਆਂ ਕਾਈ, ਗਣਤ ਤੋਂ ਭਾਵ ਗਿਣਤੀ, ਨਾ ਗਣੀਆਂ ਕਾਈ ਕੋਈ ਵੀ ਤੁਸੀਂ ਨਹੀਂ ਕੀਤੀ।
ਆਪਣਾ ਬਿਰਧ ਪਛਾਣ,
ਤੁਸੀਂ ਆਪਣੇ ਬਿਰਧ ਨੂੰ ਪਛਾਣਿਆ ਹੈ, ਤੁਸੀਂ ਆਪਣੇ ਸੁਭਾਅ ਨੂੰ ਪਛਾਣਿਆ। ਤੁਹਾਡਾ ਮਹਾਰਾਜ ਇਹ ਧਰਮ ਹੈ, ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹੋ ਬਿਰਧ ਸੁਆਮੀ ਸੰਧਾ। ਤੁਸੀਂ ਸਾਡੇ ਕੀਤੇ ਹੋਏ ਗੁਣਾਂ ਦੀ, ਗੁਣ ਤਾਂ ਹੈ ਨਹੀਂ, ਔਗਣਾਂ ਦੀ ਵਿਚਾਰ ਨਹੀਂ ਕੀਤੀ। ਜੋ ਵੀ ਤੁਹਾਡੀ ਸ਼ਰਨ ਦੇ ਵਿੱਚ ਆਇਆ ਹੈ, ਭਾਵੇਂ ਕੋਈ ਕਿੰਨਾ ਵੀ ਵੱਡਾ ਪਾਪੀ ਕਿਉਂ ਨਹੀਂ, ਪਰ ਮਹਾਰਾਜ ਜੇ ਤੁਸੀਂ ਨਦਰ ਕਰਨ 'ਤੇ ਆਏ ਤਾਂ ਉਹਦੇ ਚੰਗੇ ਮਾੜੇ ਕਰਮਾਂ ਦੀ ਵਿਚਾਰ ਹੀ ਨਹੀਂ ਕੀਤੀ। ਜਗਤ ਜੀਆਂ ਨੂੰ ਤਾਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਰੁਹੇਲ ਖੰਡ ਪਹੁੰਚੇ। ਇੱਥੇ ਗੁਰਮੁਖੋ ਗੁਲਾਮਾਂ ਦੀ ਮੰਡੀ ਲੱਗੀ ਹੋਈ ਹੈ। ਦੇਖੋ ਸਤਿਗੁਰੂ ਦਾ ਸੁਭਾਅ ਕੀ ਹੈ। ਮਹਾਰਾਜ ਦਾ ਸੁਭਾਅ ਹੈ ਕਿ ਜੋ ਸ਼ਰਨ ਦੇ ਵਿੱਚ ਆ ਜਾਂਦਾ ਮਹਾਰਾਜ ਉਹਦੇ ਕੀਤੇ ਹੋਏ ਗੁਨਾਹ ਵੀ ਬਖਸ਼ ਦਿੰਦੇ ਨੇ, ਉਹਦੇ ਐਬ ਵੀ ਬਖਸ਼ ਦਿੰਦੇ ਨੇ ਜਿਹੜਾ ਸ਼ਰਧਾ ਅਤੇ ਭਾਵਨਾ ਰੱਖ ਲੈਂਦਾ ਹੈ। ਰੋਹੇਲ ਖੰਡ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਪਹੁੰਚਦੇ, ਗੁਲਾਮਾਂ ਦੀ ਮੰਡੀ ਲੱਗੀ ਹੋਈ, ਕੋਈ ਵੀ ਇੱਥੇ ਪਹੁੰਚਦਾ ਅਤੇ ਉਸ ਨੂੰ ਫੜ ਕੇ ਵੇਚ ਦਿੰਦੇ ਨੇ। ਭਾਈ ਮਰਦਾਨਾ ਜੀ ਨੂੰ ਖਿਲਾਰ ਕੇ ਮਹਾਰਾਜ ਅੱਗੇ ਗਏ ਅਤੇ ਸਤਿਗੁਰੂ ਸਾਹਿਬ ਜੀ ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਦੋ ਘੋੜਿਆਂ ਦੇ ਮੁੱਲ ਦੇ ਵਿੱਚ ਵਿਕ ਗਏ, ਆਪਣੇ ਆਪ ਨੂੰ ਸਤਿਗੁਰਾਂ ਨੇ ਵੇਚਿਆ। ਅਤੇ ਰੋਹੇਲ ਖੰਡ ਦਾ ਨਾਮਵਰ ਪੀਰ ਜਿਸ ਨੇ ਸਤਿਗੁਰਾਂ ਨੂੰ ਖਰੀਦ ਕੇ ਆਪਣੇ ਘਰ ਲੈ ਗਿਆ, ਕਿਉਂਕਿ ਉਸ ਸਮੇਂ ਵਿੱਚ ਮਨੁੱਖਾਂ ਨੂੰ ਗੁਲਾਮਾਂ ਦੀ ਮੰਡੀ ਦੇ ਵਿੱਚ ਵੇਚ ਕੇ ਉਹਨਾਂ ਤੋਂ ਕੰਮ ਲਿਆ ਜਾਂਦਾ ਸੀ। ਇਹ ਨਾਮਵਰ ਪੀਰ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ। ਰਾਤ ਹੋਈ, ਆਰਾਮ ਕੀਤਾ। ਜਦ ਸਵੇਰ ਹੋਈ ਤਾਂ ਕੀ ਦੇਖਦਾ, ਧੰਨ ਗੁਰੂ ਨਾਨਕ ਸਾਹਿਬ ਜੀ ਸਮਾਧੀ ਲਾ ਕੇ ਮਹਾਰਾਜ ਅਤੇ ਬਾਣੀ ਦਾ ਅਭਿਆਸ ਕਰ ਰਹੇ ਨੇ, ਸਤਿਗੁਰੂ ਸਾਹਿਬ ਜੀ ਸਮਾਧੀ ਵਿੱਚ ਲੀਨ ਨੇ। ਇਹ ਜਿਹੜਾ ਪੀਰ ਸੀ ਬੜਾ ਚਿਰ ਖਲੋ ਕੇ ਦੇਖਦਾ ਰਿਹਾ, ਬਹੁਤ ਸਮਾਂ ਖਲੋਤਾ ਰਿਹਾ ਮਹਾਰਾਜ ਸਮਾਧੀ ਵਿੱਚ ਲੀਨ ਰਹੇ। ਹੁਣ ਗੁਰਮੁਖੋ ਸਤਿਗੁਰਾਂ ਦੇ ਦਰਸ਼ਨ ਵਿੱਚ ਐਸੀ ਬਖਸ਼ਿਸ਼ ਸੀ ਕਿ ਪੱਥਰ ਵਰਗੇ ਦਿਲ ਵੀ ਮੋਮ ਵਾਂਗੂ ਪਿਘਲ ਜਾਂਦੇ ਸਨ। ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਭਾਵ ਹੀ ਇਤਨਾ ਹੈ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਅਤੇ ਮਹਾਰਾਜ ਜੀ ਦੇ ਤਾਂ ਦਰਸ਼ਨ ਕੀਤੇ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ। ਇਹ ਨਾਮਵਰ ਪੀਰ ਨੇ ਖਲੋ ਕੇ ਮਹਾਰਾਜ ਦੇ ਦਰਸ਼ਨ ਕੀਤੇ। ਹੁਣ ਹਿਰਦਾ ਜਿਹੜਾ ਸੀ ਨਾ ਸਤਿਗੁਰਾਂ ਦੇ ਦਰਸ਼ਨ ਕਰਕੇ ਪਿਘਲ ਗਿਆ। ਜਦੋਂ ਮਹਾਰਾਜ ਸਮਾਧੀ ਤੋਂ ਉਥਾਨ ਹੋਏ, ਇਹਨੇ ਪੁੱਛ ਲਿਆ, ਕਹਿਣ ਲੱਗਾ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ? ਅਤੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨੀ, ਜਿੱਤ ਲਾਇਆ ਤਿੱਤ ਲਾਗਾ। ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਨਾਨਕ ਸ਼ਬਦ ਆਇਆ। ਇਹ ਰੁਖੇਲ ਖੰਡ ਦਾ ਪੀਰ ਜਿਹੜਾ ਸੀ ਹੱਥ ਜੋੜ ਕੇ ਕਹਿਣ ਲੱਗਾ, ਤੁਸੀਂ ਕਿਤੇ ਨਾਨਕ ਨਿਰੰਕਾਰੀ ਤਾਂ ਨਹੀਂ? ਕਿਉਂਕਿ ਉਸ ਸਮੇਂ ਮਹਾਰਾਜ ਜੀ ਦਾ ਇਹ ਨਾਮ ਕਾਫੀ ਜਗ੍ਹਾ ਪ੍ਰਚਲਿਤ ਹੋ ਚੁੱਕਿਆ ਸੀ। ਮਹਾਰਾਜ ਕਹਿੰਦੇ, ਹਾਂਜੀ ਸਾਡਾ ਨਾਮ ਨਾਨਕ ਹੈ। ਬਸ ਮਹਾਰਾਜ ਦੇ ਇਹ ਬਚਨ ਸੁਣ ਕੇ ਸਤਿਗੁਰਾਂ ਦੇ ਚਰਨਾਂ ਉੱਤੇ ਢਹਿ ਪਿਆ, ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ। ਸਤਿਗੁਰਾਂ ਦੇ ਚਰਨਾਂ 'ਤੇ ਸਿਰ ਰੱਖਿਆ ਅਤੇ ਹੱਥ ਜੋੜ ਕੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਬਖਸ਼ ਲਓ, ਕਿਰਪਾ ਕਰਕੇ ਐਸੀ ਕੋਈ ਸੋਝੀ ਦਵੋ ਜਿਹਦੇ ਨਾਲ ਸਾਡੇ ਕੀਤੇ ਹੋਏ ਗੁਨਾਹ ਬਖਸ਼ੇ ਜਾਣ। ਮਹਾਰਾਜ ਕਹਿਣ ਲੱਗੇ, ਪੀਰ ਜੀ ਇਹ ਸਭ ਤੋਂ ਵੱਡਾ ਗੁਨਾਹ ਹੈ ਕਿ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਮਨੁੱਖਾ ਦਾਤ ਹੈ, ਮਨੁੱਖਾ ਸਰੀਰ ਹੈ, ਉਸ ਨੂੰ ਗੁਲਾਮਾਂ ਵਾਂਗੂ ਬਣਾ ਕੇ ਰੱਖਣਾ ਇਹ ਖੁਦਾ ਦਾ ਨਿਰਾਦਰ ਹੈ। ਬੰਦੇ ਨੂੰ ਗੁਲਾਮ ਬਣਾ ਕੇ ਰੱਖਣਾ ਸਭ ਤੋਂ ਵੱਡਾ ਖੁਦਾ ਦਾ ਨਿਰਾਦਰ ਹੈ। ਜਿੰਨੇ ਗੁਲਾਮ ਇਸ ਨਗਰ ਦੇ ਵਿੱਚ ਬਣਾਏ ਨੇ ਉਹਨਾਂ ਨੂੰ ਛੱਡੋ, ਧਰਮ ਦੀ ਕਿਰਤ ਕਰੋ, ਖੁਦਾ ਦੀ ਬੰਦਗੀ ਕਰੋ ਸੱਚੇ ਦਿਲੋਂ। ਅਤੇ ਮਹਾਰਾਜ ਕਹਿੰਦੇ, ਖੁਦਾ ਬਖਸ਼ਿੰਦ ਹੈ, ਬਖਸ਼ੇਗਾ। ਇਸ ਨੇ ਸਾਰੇ ਜਿਹੜੇ ਪੀਰ ਸੀ ਇਸ ਦੇ ਮੁਰੀਦ ਸਨ ਬੁਲਾ ਕੇ ਸਾਰੀ ਗੱਲ ਦੱਸੀ, ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਪਾਇਆ ਸਾਰਿਆਂ ਨੂੰ, ਸਾਰੇ ਗੁਲਾਮਾਂ ਨੂੰ ਆਜ਼ਾਦ ਕੀਤਾ ਅਤੇ ਮਹਾਰਾਜ ਦੇ ਅੱਗੇ ਆਪਣੇ ਗੁਨਾਹਾਂ ਤੋਂ ਤੋਬਾ ਕੀਤੀ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਅਤੇ ਆਪਣਾ ਬਿਰਧ ਪਛਾਣ, ਇਹ ਸਤਿਗੁਰਾਂ ਦਾ ਧਰਮ ਹੈ, ਸੁਭਾਅ ਹੈ ਕਿਰਪਾਲੂ। ਸਤਿਗੁਰੂ ਅਸੀਂ ਭੁੱਲਣ ਹਾਰ ਹਾਂ, ਪਰ ਤੁਸੀਂ ਬਹੁਤ ਕਿਰਪਾ ਕਰਦੇ ਹੋ। ਜਿਸ ਤਰ੍ਹਾਂ ਕੋਈ ਸਿਆਣਾ ਪਿਤਾ ਜੇ ਕੋਈ ਬੱਚਾ ਭੁੱਲ ਕਰ ਦਿੰਦਾ ਹੈ ਨਾ, ਅਤੇ ਪਿਤਾ ਕੋਲ ਜਾ ਕੇ ਪੁੱਤ ਮਾਫ਼ੀ ਮੰਗ ਲੈਂਦਾ ਹੈ, ਅਤੇ ਜਿਹੜਾ ਸਿਆਣਾ ਪਿਤਾ ਪੁੱਤ ਨੂੰ ਗਲ ਨਾਲ ਲਾ ਕੇ ਅਗਲੇ ਜਿਹੜੇ ਪਿਛਲੇ ਕੀਤੇ ਹੋਏ ਗੁਨਾਹ ਉਹ ਬਖਸ਼ ਕੇ ਅੱਗੇ ਤੋਂ ਉਸ ਨੂੰ ਸਿੱਖਿਆ ਦਿੰਦਾ ਹੈ। ਮਹਾਰਾਜ ਆਪ ਜੀ ਦਾ ਸੁਭਾਅ ਵੀ ਤਾਂ ਇਹ ਹੈ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ। ਤੁਸੀਂ ਕਿਰਪਾ ਕਰਦੇ ਹੋ, ਜਿਸ ਤਰ੍ਹਾਂ ਸਿਆਣਾ ਪਿਤਾ ਆਪਣੇ ਭੁੱਲੇ ਹੋਏ ਪੁੱਤ ਨੂੰ ਜਦੋਂ ਉਹ ਪਿਤਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਪਿਤਾ ਉਸ ਨੂੰ ਕੰਠ ਨਾਲ ਲਾ ਕੇ ਉਸ ਦੇ ਕੀਤੇ ਹੋਏ ਗੁਨਾਹ ਬਖਸ਼ ਦਿੰਦਾ ਹੈ ਅਤੇ ਅਗਾਂਹ ਵਾਸਤੇ ਉਸ ਨੂੰ ਗੁਨਾਹ ਤੋਂ ਤੋਬਾ ਕਰਾਉਂਦਾ ਹੈ, ਤੁਸੀਂ ਵੀ ਕਿਰਪਾ ਕਰਦੇ ਹੋ ਜਿਹੜਾ ਤੁਹਾਡੀ ਸ਼ਰਨ ਦੇ ਵਿੱਚ ਆਉਂਦਾ ਹੈ। ਮਹਾਰਾਜ ਉਸ ਦੇ ਕੀਤੇ ਹੋਏ ਗੁਨਾਹ ਐਬ ਤੁਸੀਂ ਬਖਸ਼ ਦਿੰਦੇ ਹੋ, ਕਿਉਂਕਿ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਭਗਤ ਵਸ਼ਲ ਸੁਨ ਹੋ ਉਦਾਸ ਹਿਰਦੈ, ਜਦੋਂ ਮੈਂ ਸੁਣਦਾ ਨਾ ਕਿ ਮਹਾਰਾਜ ਤੁਸੀਂ ਭਗਤਾਂ ਉੱਤੇ ਕਿਰਪਾ ਕਰਨ ਵਾਲੇ ਹੋ, ਮੇਰਾ ਹਿਰਦਾ ਉਦਾਸ ਹੋ ਜਾਂਦਾ ਹੈ ਕਿ ਮੈਂ ਤਾਂ ਕੋਈ ਭਗਤ ਵੀ ਨਹੀਂ, ਮੈਂ ਤਾਂ ਕੋਈ ਚੰਗੇ ਕਰਮ ਵੀ ਨਹੀਂ ਕੀਤੇ, ਕਿ ਮੈਂ ਵੀ ਬਖਸ਼ਿਆ ਜਾਵਾਂਗਾ। ਪਰ ਗੁਰਮੁਖੋ, ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਸੋਝੀ ਦਿੱਤੀ ਹੈ। ਅਤੇ ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਪਤਤ ਪਾਵਨ ਸੁਣ ਓਤ ਸੁਣ, ਕਹਿੰਦੇ ਜਦੋਂ ਮੈਂ ਸੁਣਦਾ ਭਗਤ ਵਸ਼ਲ ਸੁਣ ਹੋਤ ਹੋ ਉਦਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ। ਜਦੋਂ ਸੁਣਦਾ ਕਿ ਤੁਸੀਂ ਭਗਤਾਂ ਨੂੰ ਪਿਆਰ ਕਰਨ ਵਾਲੇ ਹੋ ਤਾਂ ਹਿਰਦਾ ਉਦਾਸ ਹੋ ਜਾਂਦਾ ਹੈ ਕਿ ਮੈਂ ਤਾਂ ਭਗਤ ਵੀ ਨਹੀਂ। ਪਰ ਜਦੋਂ ਇਹ ਸੁਣਨਾ ਪਤਤ ਪਾਵਨ ਸੁਣ ਆਸਾ ਔਰ ਧਾਰ ਹੋ ਕਿ ਤੁਸੀਂ ਪਤਤਾਂ ਨੂੰ ਬਖਸ਼ਣ ਵਾਲੇ ਹੋ, ਤਾਂ ਮੈਂ ਮਨ ਦੇ ਵਿੱਚ ਆਸ ਰੱਖ ਲੈਂਦਾ ਕਿ ਮੈਂ ਪਤਤ 'ਤੇ ਬਹੁਤ ਵੱਡਾ ਹਾਂ, ਪਾਪੀ ਵੀ ਬੜਾ ਵੱਡਾ ਹਾਂ, ਗੁਨਾਹਗਾਰ ਵੀ ਹਾਂ, ਪਰ ਆਪ ਜੀ ਬਖਸ਼ਣ ਵਾਲੇ ਹੋ। ਅਤੇ ਭਾਈ ਗੁਰਦਾਸ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਅੰਤਰਜਾਮੀ ਸੁਨਤ, ਕਹਿੰਦੇ ਜਦੋਂ ਸੁਣਦਾ ਕਿ ਤੁਸੀਂ ਅੰਦਰ ਦੀਆਂ ਜਾਣ ਲੈਂਦੇ ਹੋ ਅਤੇ ਮਨ ਇੱਕ ਵਾਰੀ ਡਰ ਜਾਂਦਾ ਕਿ ਮੇਰੇ ਤਾਂ ਗੁਨਾਹ ਬੜੇ ਨੇ। ਹੁਣ ਕਿਸੇ ਦੇ ਗੁਨਾਹ ਦੂਸਰਾ ਬੰਦਾ ਭਾਵੇਂ ਨਾ ਜਾਣੇ, ਪਰ ਮਨੁੱਖ ਦੇ ਅੰਦਰ ਜਿਹੜੇ ਗੁਨਾਹ ਨੇ, ਗੁਰਮੁਖੋ, ਕਈ ਵਾਰੀ ਉਹੀ ਬੜੇ ਹੋਰ ਵੱਡੇ ਗੁਨਾਹਾਂ ਦਾ ਘਰ ਕਰ ਲੈਂਦੇ ਨੇ, ਕਿਉਂਕਿ ਮਨੁੱਖ ਦੇ ਜਿਹੜੇ ਔਗਣ ਨੇ ਉਹ ਆਪ ਜਾਣਦਾ ਹੈ। ਅੰਤਰਜਾਮੀ ਸੁਣ ਕੰਪਤ ਹੋ ਅੰਤਰਗੰਤ, ਜਦੋਂ ਸੁਣਦਾ ਕਿ ਮੇਰੇ ਗੁਨਾਹ ਬਹੁਤ ਨੇ ਅਤੇ ਮਹਾਰਾਜ ਤੁਸੀਂ ਤਾਂ ਅੰਦਰ ਦੀਆਂ ਜਾਣਦੇ ਹੋ, ਅਤੇ ਮੇਰਾ ਹਿਰਦਾ ਵੀ ਕੰਬ ਜਾਂਦਾ ਹੈ। ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੈ ਦਿਆਲ ਸੁਣ ਪੈ ਪ੍ਰਮਟਾਰ ਹੋ। ਜਦੋਂ ਇਹ ਸੁਣਦਾ ਕਿ ਤੁਸੀਂ ਗਰੀਬਾਂ ਉੱਤੇ ਕਿਰਪਾਲੂ ਹੋ, ਕਿਰਪਾ ਕਰਦੇ ਹੋ, ਪਾਪੀਆਂ ਨੂੰ ਵੀ ਤਾਰਦੇ ਹੋ, ਮੈਂ ਆਪਣੇ ਅੰਦਰ ਇੱਕ ਆਸ ਰੱਖ ਲੈਂਦਾ ਹਾਂ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵਾਂ ਠੋਰ, ਮੈਂ ਤਾਂ ਆਪਣੇ ਕੀਤੇ ਹੋਏ ਕਰਮ ਇੰਨੇ ਕੁ ਮੇਰੇ ਗੁਨਾਹ ਨੇ ਕਿ ਨਰਕਾਂ 'ਚ ਵੀ ਜਗ੍ਹਾ ਨਾ ਪਾਵਾਂ, ਪਰ ਤੁਮਰੋ ਬਿਰਧ ਕਰ ਆਸਰੋ ਸੰਭਾਰ ਹੂੰ। ਮਹਾਰਾਜ, ਤੁਹਾਡੇ ਬਿਰਧ ਨੂੰ ਦੇਖ ਕੇ, ਆਪ ਜੀ ਦੇ ਧਰਮ ਨੂੰ ਦੇਖ ਕਰਕੇ ਮੈਂ ਅੰਦਰ ਹੌਂਸਲਾ ਰੱਖ ਲੈਂਦਾ ਹਾਂ ਕਿ ਹਮਰੀ ਗਣਤ ਨਾ ਗਣੀਆਂ ਕਾਈ। ਸੱਚੇ ਪਾਤਸ਼ਾਹ, ਤੁਸੀਂ ਸਾਡੇ ਚੰਗੇ ਮਾੜੇ ਕਰਮਾਂ ਦੀ ਗਿਣਤੀ ਨਹੀਂ ਕਰਦੇ, ਆਪਣਾ ਬਿਰਧ ਪਛਾਣ। ਇਹ ਮਹਾਰਾਜ ਤੁਹਾਡਾ ਬਿਰਧ ਹੈ, ਤੁਹਾਡਾ ਸੁਭਾਅ ਹੈ, ਆਪ ਜੀ ਦਾ ਇਹ ਧਰਮ ਹੈ।
ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ।
ਤੁਸੀਂ ਆਪਣੇ ਸੇਵਕਾਂ ਨੂੰ ਹੱਥ ਦੇ ਕੇ ਆਪ ਰੱਖਦੇ ਹੋ। ਹਾਥ ਦੇ ਰਾਖੇ ਕਰ ਆਪਣੇ, ਕਰ ਤੋਂ ਭਾਵ ਹੱਥ, ਅਤੇ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਮਹਾਰਾਜ ਆਪ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦੇ ਹੋ। ਕਸ਼ਮੀਰ ਦੀ ਸੰਗਤ, ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਲਈ ਦੁਸ਼ਾਲੇ ਲੈ ਕੇ ਚੱਲੀ ਹੈ। ਰਸਤੇ ਵਿੱਚ ਪੱਟੀ ਨਗਰ 'ਚ ਜਦ ਪਹੁੰਚੇ ਅਤੇ ਬਾਰਿਸ਼ ਹੋਣ ਕਰਕੇ ਦੁਸ਼ਾਲੇ ਭਿੱਜ ਗਏ ਸੀ। ਪੱਟੀ ਦੇ ਬਦਾਮੀ ਬਾਗ ਦੇ ਅੰਦਰ ਸੰਗਤ ਨੇ ਇਹ ਦੁਸ਼ਾਲੇ ਸੁੱਕਣੇ ਪਾ ਦਿੱਤੇ, ਸੁਕਾਉਣ ਵਾਸਤੇ ਪਾ ਦਿੱਤੇ। ਪਰ ਜਦੋਂ ਪੱਟੀ ਦਾ ਜਿਹੜਾ ਨਵਾਬ ਸੀ ਅਤੇ ਮਿਰਜ਼ਾ ਬੇਗ, ਉਸ ਨੂੰ ਪਤਾ ਲੱਗਾ ਕਿ ਬੜੇ ਕੀਮਤੀ ਦੁਸ਼ਾਲੇ ਸੰਗਤ ਲੈ ਕੇ ਜਾ ਰਹੀ ਹੈ, ਉਹਨੇ ਆਪਣੇ ਸਿਪਾਹੀ ਭੇਜ ਕੇ ਜਿਹੜੇ ਦੁਸ਼ਾਲੇ ਸੀ ਸੰਗਤ ਤੋਂ ਖੋਹ ਲਏ। ਹੁਣ ਜ਼ੋਰ ਕੋਈ ਨਾ ਚੱਲਿਆ, ਸਾਰੀ ਸੰਗਤ ਅੰਮ੍ਰਿਤਸਰ ਦੀ ਧਰਤੀ 'ਤੇ ਆਈ। ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਤੁਹਾਡੇ ਭੇਟਾ ਵਜੋਂ ਅਸੀਂ ਬੜੇ ਕੀਮਤੀ ਦੁਸ਼ਾਲੇ ਲੈ ਕੇ ਆ ਰਹੇ ਸੀ, ਮਹਾਰਾਜ ਕਿਰਪਾ ਕਰੋ, ਦੁਸ਼ਾਲੇ ਜਿਹੜਾ ਸੀ ਪੱਟੀ ਦਾ ਨਵਾਬ ਮਿਰਜ਼ਾ ਬੇਗ, ਉਹਨੇ ਸਾਡੇ ਤੋਂ ਖੋਹ ਲਏ ਨੇ, ਅਤੇ ਮਹਾਰਾਜ ਸਾਡੇ ਮਨ ਨੂੰ ਪ੍ਰਸੰਨਤਾ ਤਾਂ ਹੋਵੇਗੀ ਜੇ ਉਹ ਕੀਮਤੀ ਦੁਸ਼ਾਲੇ ਆਪ ਤੱਕ ਪਹੁੰਚ ਜਾਣ। ਹੱਥ ਦੇ ਰਾਖੇ ਕਰ ਆਪਣੇ, ਅਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੇਵਾ ਦਿੱਤੀ ਭਾਈ ਬਿਧੀ ਚੰਦ ਜੀ ਨੂੰ। ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਕਿਹਾ, ਭਾਈ ਬਿਧੀ ਚੰਦ, ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ, ਗਲ 'ਚ ਪੱਲਾ ਪਾਇਆ, ਜੀ ਸੱਚੇ ਪਾਤਸ਼ਾਹ, ਮਹਾਰਾਜ ਕਹਿੰਦੇ ਇਹ ਸੰਗਤ ਜਿਹੜੀ ਕੀਮਤੀ ਦੁਸ਼ਾਲੇ ਲੈ ਕੇ ਆਈ ਹੈ, ਪੱਟੀ ਦੇ ਨਵਾਬ ਨੇ ਇਹਨਾਂ ਤੋਂ ਦੁਸ਼ਾਲੇ ਖੋਹੇ ਨੇ, ਲਿਆ ਕੇ ਹਾਜ਼ਰ ਕਰੋ ਗੁਰੂ ਦਰਬਾਰ ਅੰਦਰ। ਭਾਈ ਬਿਧੀ ਚੰਦ ਜੀ ਨੇ ਮਹਾਰਾਜ ਦਾ ਹੁਕਮ ਸੱਤ ਕਰਕੇ ਮੰਨਿਆ। ਭਾਈ ਬਿਧੀ ਚੰਦ ਜੀ ਪਹੁੰਚ ਗਏ ਪੱਟੀ ਦੇ ਅੰਦਰ। ਪਹਿਲਾਂ ਉਹਨਾਂ ਨੇ ਜਿਹੜਾ ਸੀ ਦੁਸ਼ਾਲਿਆਂ ਦਾ ਵਪਾਰੀ ਬਣ ਕੇ ਭੇਸ ਧਾਰਨ ਕਰਕੇ ਦੁਸ਼ਾਲਿਆਂ ਦਾ ਪਤਾ ਕੀਤਾ, ਪਏ ਕਿੱਥੇ ਨੇ। ਜਦੋਂ ਪਤਾ ਲੱਗਾ ਕਿ ਨਵਾਬ ਦੇ ਘਰੇ ਪਏ ਨੇ ਅਤੇ ਬੇਗਮਾਂ ਉੱਥੇ ਰਹਿੰਦੀਆਂ ਨੇ, ਫਿਰ ਬੜੇ ਹੁਸ਼ਿਆਰ ਅਤੇ ਚਤੁਰ ਸੀ। ਵੇਖੋ ਚਤੁਰਾਈ ਵਰਤੇ ਜੀਵ, ਪਰ ਉੱਥੇ ਵਰਤੇ ਜਿੱਥੇ ਉਹ ਬਹੁਤ ਸਫਲ ਹੁੰਦੀ ਹੈ ਅਤੇ ਗੁਰੂ ਦੀ ਸੇਵਾ ਵਿੱਚ ਲੱਗਦੀ ਹੈ। ਚਤੁਰਾਈ ਉੱਥੇ ਨਾ ਵਰਤੀ ਜਾਵੇ ਜਿੱਥੇ ਦੂਸਰੇ ਨੂੰ ਨੀਵਾਂ ਦਿਖਾ ਕੇ ਅਤੇ ਆਪਣੇ ਆਪ ਨੂੰ ਵੱਡਾ ਜਿਤਾਉਣ ਦੀ ਬੰਦਾ ਕੋਸ਼ਿਸ਼ ਕਰੇ, ਉੱਥੇ ਚਤੁਰਾਈ ਕਿਸੇ ਕੰਮ ਦੀ ਨਹੀਂ। ਨਾ ਹੀ ਮਹਾਰਾਜ ਨੇ ਇੱਥੇ ਉਹਨੂੰ ਪ੍ਰਵਾਨ ਕੀਤਾ, ਉਹ ਕਿਸੇ ਕੰਮ ਵੀ ਨਹੀਂ ਆਉਂਦੀਆਂ। ਹੁਣ ਭਾਈ ਬਿਧੀ ਚੰਦ ਜੀ ਭਾਵੇਂ ਚਤੁਰ ਬੜੇ ਨੇ, ਸਿਆਣੇ ਬੜੇ ਨੇ, ਉਹਨਾਂ ਨੇ ਪਹਿਲਾਂ ਤਾਂ ਪੱਟੀ ਦੇ ਵਿੱਚ ਦੁਸ਼ਾਲਿਆਂ ਦਾ ਵਪਾਰੀ ਬਣ ਕੇ ਭੇਖ ਧਾਰਨ ਕਰਕੇ ਵਪਾਰੀ ਦਾ ਉਹ ਦੁਸ਼ਾਲੇ ਜਿਹੜੇ ਸੀ ਪਤਾ ਕੀਤਾ, ਫਿਰ ਬੇਗਮ ਦਾ ਰੂਪ ਧਾਰਨ ਕਰਕੇ ਨਵਾਬ ਦੇ ਘਰ 'ਚ ਪ੍ਰਵੇਸ਼ ਹੋਏ ਜਿੱਥੇ ਨਵਾਬ ਦੀਆਂ ਬੇਗਮਾਂ ਸੀ, ਉਹਨਾਂ ਕੋਲੋਂ ਇਹ ਦੁਸ਼ਾਲੇ ਪ੍ਰਾਪਤ ਕੀਤੇ ਅਤੇ ਬੇਗਮਾਂ ਨੂੰ ਉੱਥੇ ਹੀ ਬੰਦ ਕਰਕੇ ਜਦ ਦੁਸ਼ਾਲੇ ਲੈ ਕੇ ਨਿਕਲੇ ਅਤੇ ਨਵਾਬ ਨੂੰ ਪਤਾ ਲੱਗਾ ਕਿ ਕੋਈ ਸਿੱਖ ਜਿਹੜਾ ਸੀ ਬੇਗਮ ਦਾ ਰੂਪ ਧਾਰਨ ਕਰਕੇ ਦੁਸ਼ਾਲੇ ਲੈ ਗਿਆ, ਬੜਾ ਸ਼ਰਮਸਾਰ ਹੋਇਆ ਕਿ ਇੰਨੇ ਕਰੜੇ ਪਹਿਰੇ ਵਿੱਚੋਂ ਦੁਸ਼ਾਲੇ ਨਿਕਲ ਕਿੱਦਾਂ ਗਏ। ਛੇਤੀ ਨਾਲ ਐਲਾਨ ਕਰ ਦਿੱਤਾ ਕਿ ਸਾਰੇ ਪੱਟੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਨਵਾਬ ਦੇ ਹੁਕਮ ਦੇ ਅਨੁਸਾਰ ਹੀ ਪੱਟੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਭਾਈ ਬਿਧੀ ਚੰਦ ਜੀ ਹੁਣ ਜਦੋਂ ਬਾਜ਼ਾਰ 'ਚੋਂ ਨਿਕਲਦੇ ਨੇ ਤਾਂ ਪਹਿਰਾ ਬਹੁਤ ਸਖਤ ਹੈ, ਕਰੜਾ ਹੈ। ਹੱਥ ਦੇ ਰਾਖੇ ਕਰ ਆਪਣੇ, ਭਾਈ ਬਿਧੀ ਚੰਦ ਜੀ ਅੱਜ ਪਹੁੰਚਦੇ ਨੇ ਪਠਿਆਰੇ ਕੋਲ ਅਤੇ ਉਹਦਾ ਸੋਹਣਾ ਲਿਬਾਸ ਦੇਖ ਕਰਕੇ, ਪਠਿਆਰੇ ਨੂੰ ਦੇਖ ਕਰਕੇ ਭਾਈ ਬਿਧੀ ਚੰਦ ਨੇ ਕਿਹਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਨੂੰ ਕੁਝ ਸਮਾਂ ਇੱਥੇ ਠਹਿਰਨ ਵਾਸਤੇ ਥਾਂ ਚਾਹੀਦੀ ਹੈ ਕਿ ਪਹਿਰਾ ਬਹੁਤ ਕਰੜਾ ਹੈ। ਹੁਣ ਜਿਹੜਾ ਪਠਿਆਰਾ ਸੀ ਉਹਨੇ ਸਹਿਜ ਸੁਭਾਅ ਕਹਿ ਦਿੱਤਾ ਕਿ ਮੈਂ ਤਾਂ ਗਰੀਬ ਪਠਿਆਰਾ, ਮੇਰੇ ਕੋਲ ਹੋਰ ਕੋਈ ਜਗ੍ਹਾ ਤਾਂ ਹੈ ਨਹੀਂ। ਜੇ ਵਾਕਈ ਤੂੰ ਗੁਰੂ ਕਾ ਸਿੱਖ ਹੈ ਅਤੇ ਸਿੱਖਾਂ ਦੇ ਮੈਂ ਚਰਚੇ ਤਾਂ ਬੜੇ ਸੁਣੇ ਨੇ, ਅੱਜ ਵੇਖ ਹੀ ਲੈਂਦੇ ਹਾਂ, ਜੇ ਵਾਕਈ ਤੂੰ ਗੁਰੂ ਕਾ ਸਿੱਖ ਹੈ ਤਾਂ ਫਿਰ ਬਹਿ ਜਾ ਇਸ ਭੱਠ ਦੇ ਵਿੱਚ। ਭਾਈ ਬਿਧੀ ਚੰਦ ਜੀ ਨੇ ਦੂਜਾ ਬਚਨ ਹੀ ਕੋਈ ਨਾ ਕੀਤਾ, ਕਿਉਂਕਿ ਗੁਰੂ 'ਤੇ ਭਰੋਸਾ ਸੀ, ਗੁਰੂ 'ਤੇ ਸ਼ਰਧਾ ਸੀ, ਉਹ ਵੀ ਪੂਰਨ ਅਟਲ ਵਿਸ਼ਵਾਸ ਸੀ। ਭਾਈ ਬਿਧੀ ਚੰਦ ਜੀ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਧਾਰ ਕੇ ਚਰਨਾਂ ਦਾ ਧਿਆਨ ਉਸ ਬਲ ਦੇ ਭੱਠ ਦੇ ਵਿੱਚ ਮਾਰੀ ਛਾਲ, ਉੱਥੇ ਬੈਠ ਗਏ। ਅੱਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਭਾਈ ਕੀ ਡਰੌਲੀ ਵਿਖੇ ਬਿਰਾਜਮਾਨ ਨੇ। ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਅੱਜ ਗਰਮੀ ਬਹੁਤ ਹੈ, ਗਾਗਰਾਂ ਭਰ ਕੇ ਸਾਡੇ ਪਿੰਡੇ ਦੇ ਉੱਤੇ ਪਾਓ। ਅਤੇ ਸਾਧ ਸੰਗਤ ਉਹ ਸਿੱਖਾਂ ਨੇ ਮੰਨ ਕੇ ਗਾਗਰਾਂ ਮਹਾਰਾਜ ਦੇ ਉੱਪਰ ਜਿਹੜੀਆਂ ਭਰ ਕੇ ਪਾਈਆਂ, ਅੱਜ ਵੀ ਭਾਈ ਕੀ ਡਰੌਲੀ ਵਿਖੇ ਉਹ ਮਹਾਰਾਜ ਜੀ ਦੀ ਯਾਦ ਵਜੋਂ ਉਹ ਅਸਥਾਨ ਦੇ ਉੱਤੇ ਗਾਗਰ ਸੁਭਾਏਮਾਨ ਹੈ, ਸ਼ੋਭਨੀਕ ਹੈ ਉੱਥੇ ਭਾਈ ਕੀ ਡਰੌਲੀ। ਉਹ ਖੂਹ ਵੀ ਹੈ ਮੋਗੇ ਜ਼ਿਲ੍ਹੇ ਦੇ ਵਿੱਚ। ਮਹਾਰਾਜ ਜੀ ਨੇ ਗਾਗਰਾਂ ਪਵਾਈਆਂ ਆਪਣੇ ਉੱਤੇ। ਭਾਈ ਬਿਧੀ ਚੰਦ ਜੀ ਨੂੰ ਆਪਣਾ ਸਿੱਖ ਜਾਣ ਕੇ ਮਹਾਰਾਜ ਨੇ ਹੱਥ ਦੇ ਰਾਖੇ ਕਰ ਆਪਣੇ, ਹੱਥ ਦੇ ਕੇ ਰੱਖਿਆ ਕੀਤੀ। ਬਲ ਦੇ ਭੱਠ ਦੇ ਵਿੱਚ ਵੀ ਮਹਾਰਾਜ ਨੇ ਤੱਤਾ ਸੇਕ ਨਾ ਲੱਗਣ ਦਿੱਤਾ। ਜਦ ਭਾਈ ਬਿਧੀ ਚੰਦ ਮਹਾਰਾਜ ਦੇ ਕੋਲ ਆਏ, ਸ਼ਰਨ ਦੇ ਵਿੱਚ ਆਏ ਅਤੇ ਲਿਆ ਕੇ ਦੁਸ਼ਾਲੇ ਜਿਹੜੇ ਸੀ ਹਾਜ਼ਰ ਕੀਤੇ ਨੇ, ਇਉਂ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਉਹ ਅਸਥਾਨ ਅੱਜ ਵੀ ਭੱਠ ਸਾਹਿਬ ਸਾਧ ਸੰਗਤ ਜੀ ਉੱਥੇ ਸੁਸ਼ੋਭਿਤ ਹੈ, ਜਿਨ੍ਹਾਂ ਦੀ ਸੇਵਾ ਬਾਬਾ ਬਿਧੀ ਚੰਦ ਜੀ ਦੀ ਅੰਸ ਬੰਸ਼ ਉਹ ਕਰ ਰਹੇ ਨੇ। ਮਹਾਰਾਜ ਕਿਰਪਾ ਕਰਦੇ ਨੇ, ਹੱਥ ਦੇ ਰਾਖੇ ਕਰ ਆਪਣੇ, ਸੱਚੇ ਪਾਤਸ਼ਾਹ ਤੁਸੀਂ ਆਪਣੇ ਪਿਆਰਿਆਂ ਨੂੰ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦੇ ਹੋ, ਸਦਾ ਸਦਾ ਰੰਗ ਮਾਣ। ਫਿਰ ਆਪ ਜੀ ਦੇ ਪਿਆਰੇ ਹਮੇਸ਼ਾ ਵਾਸਤੇ ਆਨੰਦ ਦੇ ਰੰਗ ਦੇ ਵਿੱਚ ਰਹਿੰਦੇ ਹਨ।
ਸੱਚਾ ਸਾਹਿਬ ਸਦ ਮਿਹਰਬਾਨ,
ਆਪ ਜੀ ਸਦੀਵ ਕਾਲ ਸੱਚੇ ਹੋ, ਤ੍ਰੇਈ ਅਕਾਲ ਆਬਾਦ ਸਤ ਸਰੂਪ ਹੈ ਆਪ ਜੀ ਦਾ। ਆਪ ਜੀ ਸਦਾ ਮਿਹਰਬਾਨ ਹੋ, ਮੇਰਾ ਕਰਨ ਵਾਲੇ ਹੋ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ।
ਬਖਸ਼ਿਸ਼ ਕਰਦੇ ਹਨ ਮਹਾਰਾਜ, ਮੇਰੇ ਪੂਰੇ ਸਤਿਗੁਰਾਂ ਨੇ ਇਹ ਬੰਨ ਪਾ ਦਿੱਤਾ, ਅੰਦਰੂਨੀ ਅਤੇ ਬਾਹਰਲੀ ਦੁਸ਼ਮਣਾਂ ਤੋਂ ਰੱਖਿਆ ਕੀਤੀ ਹੈ। ਵੇਖੋ ਗੁਰਮੁਖੋ, ਹੁਣ ਬਾਹਰਲੇ ਦੁਸ਼ਮਣ ਤਾਂ ਵੱਖਰੇ ਨੇ, ਇੱਕ ਅੰਦਰਲੇ ਦੁਸ਼ਮਣ ਨੇ ਜਿਨ੍ਹਾਂ ਨੂੰ ਆਪਾਂ ਵਿਕਾਰਾਂ ਦੇ ਨਾਮ ਨਾਲ ਜਾਣਦੇ ਹਾਂ। ਹੁਣ ਇਹਨਾਂ ਵਿਕਾਰਾਂ ਤੋਂ ਪੂਰਾ ਸਤਿਗੁਰੂ ਹੀ ਬਚਾ ਸਕਦਾ ਹੈ, ਕਿਉਂਕਿ ਪੂਰੇ ਕਾਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ, ਇਹ ਪੂਰੇ ਸਤਿਗੁਰੂ ਦੀ ਵਡਿਆਈ ਹੈ। ਮਹਾਰਾਜ ਕਿਰਪਾ ਕਰਦੇ ਨੇ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਪੂਰੇ ਸਤਿਗੁਰਾਂ ਨੇ ਜੀਵ ਨੂੰ ਵਿਕਾਰਾਂ ਵੱਲੋਂ ਬੰਨ ਪਾ ਦਿੱਤਾ, ਬਾਹਰਲੇ ਦੁਸ਼ਮਣਾਂ ਤੋਂ ਵੀ ਰੱਖਿਆ ਕੀਤੀ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਸੀ, ਅਤੇ ਇਸੇ ਤਰ੍ਹਾਂ ਮਹਾਰਾਜ ਅੰਤਰੀਵ ਜਿਹੜੇ ਵਿਕਾਰ ਨੇ ਜੋ ਬਹੁਤ ਭਾਰੂ ਹਨ ਉਹਨਾਂ ਤੋਂ ਵੀ ਮਹਾਰਾਜ ਆਪ ਰੱਖਿਆ ਕਰਦੇ ਹੋ। ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਹਰ ਤਰ੍ਹਾਂ ਕਰਕੇ ਹੁਣ ਖੁਸ਼ੀਆਂ ਹੀ ਖੁਸ਼ੀਆਂ ਨੇ, ਕਿਉਂਕਿ ਜਿੰਨਾ ਚਿਰ ਜੀਵ ਨੂੰ ਡਰ ਰਹਿੰਦਾ ਹੈ ਨਾ ਉਹਨਾਂ ਚਿਰ ਜੀਵ ਦਾ ਮਨ ਦੁਖੀ ਰਹਿੰਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ, ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੁੱਲੈ ਭੁੱਲੈ ਦਾਰੂ ਲਾਏ। ਕਈ ਤਰ੍ਹਾਂ ਦੇ ਦੁੱਖ ਨੇ, ਪਰ ਇਹਨਾਂ ਦੁੱਖਾਂ ਤੋਂ ਵੀ ਬਚਾਉਣ ਵਾਲੇ ਪੂਰੇ ਸਤਿਗੁਰੂ ਨੇ। ਪੂਰੇ ਸਤਿਗੁਰਾਂ ਨੇ ਵਿਕਾਰਾਂ ਵੱਲੋਂ ਵੀ ਬੰਨ ਪਾ ਦਿੱਤਾ ਅਤੇ ਬਾਹਰਲੇ ਜਿਹੜੇ ਦੁਸ਼ਮਣ ਨੇ ਉਹਨਾਂ ਤੋਂ ਵੀ ਸਤਿਗੁਰੂ ਰੱਖਿਆ ਕਰਦੇ ਨੇ। ਹੋਈ ਸਰਬ ਕਲਿਆਣ, ਜਦੋਂ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਫਿਰ ਹਰ ਥਾਂ ਦੇ ਉੱਤੇ ਖੁਸ਼ੀਆਂ ਹੀ ਖੁਰਸ਼ੀਆਂ ਵਰਤੀਆਂ ਹਨ।
ਰਹਾਉ
ਵਿਸ਼ਰਾਮ ਦੇ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਜੀਉ ਪਾਏ ਪਿੰਡ ਜਿਨ ਸਾਜਿਆ।
ਦੇਖੋ ਉਹ ਮਾਲਕ, ਉਹ ਪ੍ਰਭੂ ਕਿੰਨਾ ਕਿਰਪਾਲੂ ਹੈ। ਇਸ ਪੰਕਤੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਮਾਲਕ ਨੇ ਕਿਰਪਾ ਕੀਤੀ, ਇਸ ਜੀਵ ਦੇ ਅੰਦਰ ਪਹਿਲਾਂ ਜਿੰਦ ਪਾਈ, ਫਿਰ ਇਸ ਦਾ ਸਰੀਰ ਸਾਜਿਆ। ਇਹ ਕਿੰਨੀ ਵੱਡੀ ਬਖਸ਼ਿਸ਼ ਹੈ। ਪਹਿਲੀ ਗੱਲ ਕਿ ਮਨੁੱਖ ਦਾ ਸਰੀਰ ਪਿਆ ਹੋਵੇ ਨਾ ਗੁਰਮੁਖੋ, ਉਹਦੇ ਵਿੱਚੋਂ ਜਿੰਦ ਨਿਕਲ ਜਾਵੇ ਤਾਂ ਉਹ ਸਰੀਰ ਕਿਸੇ ਕੰਮ ਦਾ ਨਹੀਂ। ਬੰਦਾ ਮਾਣ ਤਾਂ ਬਹੁਤ ਕਰਦਾ ਹੈ ਆਪਣੇ ਗੁਣਾਂ ਦਾ, ਆਪਣੇ ਅਹੁਦਿਆਂ ਦਾ, ਧਨ ਦੌਲਤ ਦਾ, ਪਰ ਜਿੰਨਾ ਮਰਜ਼ੀ ਬੰਦਾ ਪੈਸਾ ਚੁੱਕੀ ਡਾਕਟਰ ਦੇ ਕੋਲ ਖੜ੍ਹਾ ਹੋਵੇ ਅਤੇ ਜੇ ਅੰਦਰ ਜਿੰਦ ਨਹੀਂ ਇਹ ਸਰੀਰ ਕਿਸੇ ਕੰਮ ਦਾ ਨਹੀਂ। ਉਹ ਮਾਲਕ ਦੇ ਕਿੰਨੇ ਉਪਕਾਰ ਨੇ ਸਾਡੇ ਉੱਤੇ। ਜੀਓ ਪਾਏ ਪਿੰਡ ਜਿਨ ਸਾਜਿਆ, ਇਹ ਜਿੰਦ ਪਾ ਕੇ, ਸੂਖਮ ਜਿੰਦ ਪਾ ਕਰਕੇ ਇਸ ਦੇ ਅੰਦਰ ਇਹ ਸਥੂਲ ਸਰੀਰ ਬਣਾਇਆ ਹੈ, ਐਸੀ ਬਖਸ਼ਿਸ਼ ਕੀਤੀ ਹੈ।
ਦਿੱਤਾ ਪਹਿਨਣ ਖਾਣ,
ਮਾਤਾ ਦੀ ਗਰਭ ਦੇ ਵਿੱਚ ਉਸ ਮਾਲਕ ਨੇ ਕਿਰਪਾ ਕੀਤੀ, ਇਸ ਸਰੀਰ ਦੇ ਅੰਦਰ ਜਿੰਦ ਪਾ ਕੇ ਇਸ ਨੂੰ ਜਿਉਂਦਾ ਰੱਖਿਆ, ਫਿਰ ਇਸ ਨੂੰ ਖਾਣ ਲਈ ਭੋਜਨ, ਪਹਿਨਣ ਲਈ ਵਸਤਰ ਵੀ ਦਿੱਤੇ। ਕਿੰਨੇ ਕਿਰਪਾਲੂ ਹਨ ਸਤਿਗੁਰੂ ਜੀ। ਉਹ ਪ੍ਰਭੂ ਕਿੰਨੀ ਕਿਰਪਾ ਕਰਦਾ ਹੈ, ਜਦੋਂ ਮਾਤਾ ਦੇ ਗਰਭ ਦੇ ਅੰਦਰ ਜੀਵ ਦੀ ਬਣਤਰ ਬਣਦੀ ਹੈ ਉੱਥੇ ਵੀ ਇਸ ਦੇ ਅੰਦਰ ਭੋਜਨ ਪਹੁੰਚਾ ਦਿੱਤਾ, ਫਿਰ ਮਾਂ ਦਾ ਪੇਟ ਦੇ ਵਿੱਚੋਂ ਬੱਚੇ ਦਾ ਜਨਮ ਹੋਇਆ ਅਤੇ ਜਨਮ ਹੋਣ ਤੋਂ ਪਹਿਲਾਂ ਮਹਾਰਾਜ ਬਖਸ਼ਿਸ਼ ਕਰਦੇ ਹਨ। ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦੇਤਾ ਜੰਤ ਉਪਾਹ। ਪਹਿਲਾਂ ਇਸ ਦੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਅਸਥਨਾਂ 'ਚ ਦੁੱਧ ਉੱਤਰ ਆਇਆ। ਦਿੱਤਾ ਪੈਨਣ ਖਾਣ, ਉਹ ਪ੍ਰਭੂ ਕਿੰਨਾ ਕਿਰਪਾਲੂ, ਪਹਿਲਾਂ ਮਾਂ ਦੇ ਪੇਟ ਦੇ ਅੰਦਰ ਪਾਲਦਾ ਹੈ, ਫਿਰ ਜਨਮ ਹੋਣ ਤੋਂ ਬਾਅਦ ਵਿੱਚ ਉਸ ਦੇ ਦੁੱਧ ਦਾ ਇੰਤਜ਼ਾਮ ਕੀਤਾ, ਫਿਰ ਉਸ ਨੂੰ 36 ਪ੍ਰਕਾਰ ਦੇ ਖਾਣ ਲਈ ਭੋਜਨ ਦਿੱਤੇ, ਪਹਿਨਣ ਲਈ ਵਸਤਰ ਦਿੱਤੇ। ਕਿੰਨੇ ਕਿਰਪਾਲੂ ਸਤਿਗੁਰਾਂ ਦੇ ਸਾਡੇ ਉੱਤੇ ਪਰ ਉਪਕਾਰ ਨੇ, ਮਹਾਰਾਜ ਬਖਸ਼ਿਸ਼ ਕਰਦੇ ਨੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ। ਪਰ ਇਸ ਤੋਂ ਪਹਿਲਾਂ ਮਹਾਰਾਜ ਨੇ ਇੱਕ ਸ਼ਬਦ ਵਰਤੇ, ਆਪਾਂ ਪੜ੍ਹਦੇ ਹਾਂ। ਨਿਰਗੁਣ ਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਅਤੇ ਸਚੀਤ ਰੱਖ ਨਾਨਕ ਨਿਭਹੀ ਨਾਲ। ਉਸ ਮਾਲਕ ਤੇ ਤੇਰੇ ਉੱਤੇ ਇੰਨੇ ਉਪਕਾਰ ਨੇ, ਤੂੰ ਕਿਉਂ ਨਿਰਗੁਣ ਬਣ ਕਰਕੇ ਭਾਵ ਅਕਿਰਤ ਘਰ ਬਣ ਕੇ ਉਸ ਨੂੰ ਯਾਦ ਨਹੀਂ ਕਰਦਾ। ਜਰਾ ਯਾਦ ਕਰ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ। ਤੇਰਾ ਮੁੱਢ ਕੀ ਹੈ, ਮਾਂ ਕੀ ਰਕਤ, ਪਿਤਾ ਬਿੰਦ ਤਾਰਾ, ਮੂਰਤ ਸੂਰਤ ਕਰ ਉਪਾਰਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਤੇਰਾ ਮੁੱਢ ਕੀ ਹੈ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ ਕੀ ਤੂੰ ਦਿਸਦਾ ਸੀ। ਦੇਖਣ ਵਾਲੇ ਤਾਂ ਉਸ ਚੀਜ਼ ਤੋਂ ਵੀ ਨਫ਼ਰਤ ਕਰਦੇ ਨੇ, ਪਰ ਮਾਲਕ ਨੇ ਕਿਰਪਾ ਕੀਤੀ, ਤੈਨੂੰ ਇੰਨਾ ਸੋਹਣਾ ਸਰੀਰ ਬਖਸ਼ ਦਿੱਤਾ, ਇਹ ਕਿੰਨੇ ਉਪਕਾਰ ਨੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੈਨੂੰ ਪਹਿਲਾਂ ਸਾਜਿਆ, ਫਿਰ ਕਿੰਨੇ ਸੋਹਣੇ ਨੱਕ, ਅੱਖਾਂ, ਕੰਨ, ਮੁੱਖ ਬਣਾਇਆ, ਸਵਾਰ ਕੇ ਸ਼ਿੰਗਾਰਿਆ। ਐਸਾ ਸ਼ਿੰਗਾਰ ਕੋਈ ਵੀ ਨਹੀਂ ਬਣਾ ਸਕਿਆ। ਜੇ ਕਿਸੇ ਤਰ੍ਹਾਂ ਕੋਈ ਸਰੀਰ 'ਚ ਡਿਫੈਕਟ ਪੈ ਜਾਵੇ ਤਾਂ ਜਿੰਨਾ ਮਰਜ਼ੀ ਬੰਦਾ ਪੈਸਾ ਚੁੱਕੀ ਅੱਗੇ ਰੱਖੇ, ਉਹ ਸਰੀਰ ਦਾ ਅੰਗ ਦੁਬਾਰਾ ਉਸ ਤਰ੍ਹਾਂ ਦਾ ਬਣਦਾ ਹੀ ਨਹੀਂ। ਮਹਾਰਾਜ ਇੰਨੇ ਉਪਕਾਰ ਸਾਡੇ 'ਤੇ, ਜਿਨ ਤੂੰ ਸਾਜ ਸੰਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰਾ, ਦੂਧ ਭਰ ਜੋਬਨ ਭੋਜਨ ਸੁੱਖ ਸੂਧ, ਬਾਲਕ ਅਵਸਥਾ ਵਿੱਚ ਤੇਰੇ ਦੁੱਧ ਦਾ ਇੰਤਜ਼ਾਮ ਕੀਤਾ, ਭਰੀ ਜ਼ਬਾਨੀ ਦੇ ਵਿੱਚ ਤੇਰੇ ਲਈ ਕਿੰਨੇ ਪਦਾਰਥ ਦਿੱਤੇ, ਤੈਨੂੰ ਸੋਝੀ ਦਿੱਤੀ, ਬਿਰਧ ਪਿਆ ਉੱਪਰ ਸਾਕ ਸੈਨ। ਜਦੋਂ ਤੂੰ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਅਤੇ ਤੇਰੇ ਇੱਕ ਬਚਨ ਕਰਨ ਦੇ ਉੱਤੇ ਤੇਰੇ ਸੰਬੰਧੀ ਤੇਰਾ ਕਿੰਨਾ ਕੰਮ ਕਰੀ ਜਾਂਦੇ ਨੇ, ਮਾਲਕ ਦਾ ਕਿੰਨਾ ਉਪਕਾਰ ਹੈ ਤੇਰੇ 'ਤੇ। ਬਿਰਧ ਪਿਆ ਉੱਪਰ ਸਾਕ ਸੈਨ, ਮੁੱਖ ਅਪਿਆਓ ਬੈਠ ਕੋ ਦੈਨ, ਪਰ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ। ਇਹ ਨਿਰਗੁਣ ਜੀਵ ਕੁਝ ਜਾਣਦਾ ਹੀ ਨਹੀਂ ਕਿ ਮਾਲਕ ਨੇ ਮੇਰੇ 'ਤੇ ਰਹਿਮਤਾਂ ਕਿੰਨੀਆਂ ਕੀਤੀਆਂ ਨੇ, ਫਿਰ ਵੀ ਨਾ ਸ਼ੁਕਰਾ ਹੋ ਕੇ ਦੋਸ਼ ਦੇਈ ਜਾਵੇਗਾ ਕਿ ਮਾਲਕ ਨੇ ਆਹ ਕੀ ਕਰ ਦਿੱਤਾ ਮੇਰੇ ਨਾਲ, ਉਹ ਕੀ ਕਰ ਦਿੱਤਾ। ਉਹ ਮਾਲਕ ਦੀਆਂ ਰਹਿਮਤਾਂ ਵੱਲ ਤਾਂ ਤੂੰ ਧਿਆਨ ਮਾਰ ਕਿ ਉਸ ਮਾਲਕ ਦੀ ਬਖਸ਼ਿਸ਼ ਕਿੰਨੀ ਹੈ, ਕਿਰਪਾ ਕਿੰਨੀ ਹੈ। ਬਖਸ਼ ਲਿਓ ਤੋਂ ਨਾਨਕ ਸੀਜੈ, ਜੇ ਮਾਲਕ ਬਖਸ਼ਿਸ਼ ਕਰੇ ਤਾਂ ਜੀਵ ਦੇ ਅੰਦਰ ਇਹ ਸੋਝੀ ਪੈਂਦੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਉਹ ਮਾਲਕ ਦੀ ਕਿੰਨੀ ਰਹਿਮਤ ਹੈ, ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰੂ ਗੁਰੂ ਸਾਹਿਬ ਜੀ ਨੇ ਇਹ ਰਹਿਮਤ ਕੀਤੀ। ਮਹਾਰਾਜ ਕਹਿੰਦੇ, ਦੇਖ ਕਿ ਜਦੋਂ ਮਾਂ ਦੇ ਪੇਟ ਦੇ ਅੰਦਰ ਸੀ ਉਦੋਂ ਤੇਰੇ ਅੰਦਰ ਰਾਸ਼ਨ ਕੌਣ ਪਹੁੰਚਾ ਰਿਹਾ ਸੀ। ਇਸੇ ਤਰ੍ਹਾਂ ਬਖਸ਼ਿਸ਼ ਕੀਤੀ, ਕੁੰਮੀ ਜਲ ਮੈਂ ਤਨ ਤਿੰਨ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਮ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਤੂੰ ਇਹ ਚਿੰਤਾ ਨਾ ਕਰ ਕਿ ਮੇਰੇ ਹੁਣ ਰਾਸ਼ਨ ਦਾ ਇੰਤਜ਼ਾਮ ਕੌਣ ਕਰੇਗਾ, ਅਤੇ ਮੇਰੇ ਹੋਰ ਕੱਪੜੇ ਪਹਿਨਣ ਦਾ ਇੰਤਜ਼ਾਮ ਕੌਣ ਕਰੇਗਾ। ਜਿਨ ਕੀਆ ਤੇ ਸਚੀਤ ਰੱਖ, ਜਿਸ ਮਾਲਕ ਨੇ ਤੇਰਾ ਇਹ ਸਰੀਰ ਬਣਾਇਆ ਹੈ ਨਾ, ਜਨਮ ਲੈਣ ਤੋਂ ਪਹਿਲਾਂ ਦੇਖ ਤੇਰੇ ਆਹਾਰ ਦਾ ਰਿਜਕ ਦਾ ਪ੍ਰਬੰਧ ਕੌਣ ਕਰਦਾ ਸੀ। ਉਦੋਂ ਵੀ ਇਹ ਸਿਲਸਿਲਾ ਜਾਰੀ ਸੀ, ਜਦੋਂ ਤੇਰਾ ਜਨਮ ਹੋਇਆ ਤੂੰ ਕੁਝ ਨਹੀਂ ਸੀ ਕਰ ਸਕਦਾ, ਉਦੋਂ ਤੇਰੇ ਰਿਜਕ ਦਾ ਇੰਤਜ਼ਾਮ ਕਿੰਨੇ ਕੀਤਾ। ਇਸ ਲਈ ਮਹਾਰਾਜ ਨੇ ਬਖਸ਼ਿਸ਼ ਕੀਤੀ, ਜੇ ਸਤਿਗੁਰੂ ਕਿਰਪਾ ਕਰਨ ਕਿ ਸੰਗਤ ਕਰਨ ਦੇ ਨਾਲ ਉਧਾਰ ਹੈ। ਆਪਾਂ ਕਹਿ ਦਿੰਦੇ ਹਾਂ ਕਈ ਵਾਰੀ ਸਮਾਂ ਨਹੀਂ, ਪਰ ਸਤਿਗੁਰੂ ਕਹਿੰਦੇ ਜਿਹੜੇ ਤੂੰ ਹੋਰ ਉੱਦਮ ਕਰਦਾ ਨਾ, ਇੱਕ ਗੱਲ ਯਾਦ ਰੱਖੀ, ਉਹ ਉੱਦਮ ਕਿਤੇ ਬਹੁਤੇ ਲੇਖੇ ਵਿੱਚ ਨਹੀਂ। ਕਾਹੇ ਰੇ ਮਨ ਚਿਤਵਹਿ ਉੱਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜੇ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਏ ਤੇ ਬਾਹਰਲੇ ਉੱਦਮ ਥੋੜੇ ਘਟਾ, ਸੰਗਤ ਵਿੱਚ ਆਉਣ ਦਾ, ਅੰਮ੍ਰਿਤ ਵੇਲੇ ਉੱਠਣ ਦਾ, ਨਿਤਨਿਮ ਕਰਨ ਦਾ, ਸੰਗਤ ਵਿੱਚ ਆਉਣ ਦਾ, ਅੰਮ੍ਰਿਤ ਛੱਕ ਕੇ ਰਹਿਤ ਬਹਿਤ ਵਾਲਾ ਜੀਵਨ ਕਮਾਉਣ ਦਾ ਇਹ ਉੱਦਮ ਕਰ, ਕਿਉਂਕਿ ਉਹ ਮਾਲਕ ਕਿਰਪਾਲੂ ਹੈ, ਦਇਆਲੂ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਜਿਸ ਨੇ ਜਿੰਦ ਪਾ ਕੇ ਇੰਨਾ ਸੋਹਣਾ ਸਰੀਰ ਬਣਾਇਆ, ਫਿਰ ਪਹਿਨਣ ਲਈ ਵਸਤਰ, ਖਾਣ ਲਈ ਭੋਜਨ ਉਸ ਨੇ ਦਿੱਤਾ ਹੈ।
ਆਪਣੇ ਦਾਸ ਕੀ ਆਪ ਪੈਜ ਰਾਖੀ,
ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਤੁਸੀਂ ਆਪ ਪੈਜ ਰੱਖਦੇ ਹੋ। ਮਹਾਰਾਜ ਨੇ ਇਹ ਸ਼ੁਰੂ ਤੋਂ, ਉਸ ਦਾ ਸੁਭਾਅ ਹੈ ਮਾਲਕ ਦਾ ਕਿ ਉਹ ਆਪਣੇ ਦਾਸ ਦੀ, ਆਪਣੇ ਭਗਤਾਂ ਦੀ ਲਾਜ ਰੱਖਦਾ ਆਇਆ ਹੈ। ਭਾਵੇਂ ਯੁੱਗ ਕੋਈ ਵੀ ਸੀ, ਪਰ ਆਪਾਂ ਜੇ ਪਿਛਲੇ ਯੁੱਗਾਂ ਨੂੰ ਪੜ੍ਹਦੇ ਹਾਂ ਤੇ ਭੱਟਾਂ ਨੇ ਜ਼ਿਕਰ ਕੀਤਾ ਹੈ, ਅਬ ਰਾਖੋ ਦਾਸ ਭਾਟ ਕੀ ਲਾਜ। ਭੱਟ ਜੀ ਕਹਿੰਦੇ ਨੇ, ਮਾਲਕ ਹੁਣ ਸਾਡੀ ਕਿਰਪਾ ਕਰਕੇ ਰੱਖਿਆ ਕਰੋ। ਕਿਸ ਤਰ੍ਹਾਂ? ਕਹਿੰਦੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਲਾਜ ਰੱਖੀ ਹਰ ਪ੍ਰਭ ਜੀ। ਕਹਿੰਦੇ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਤੁਸੀਂ ਰੱਖਿਆ ਕੀਤੀ, ਹਰਨਾਕਸ਼ ਫਾਰੇ ਕਰ ਆਜ। ਕਹਿੰਦੇ, ਹਰਨਾਕਸ਼ ਨੂੰ ਆਪਣੇ ਕਰ ਤੋਂ ਭਾਵ ਹੱਥ, ਆਜ ਤੋਂ ਭਾਵ ਜਿਹੜੇ ਹੱਥਾਂ ਦੇ ਅੱਗੇ ਆਏ ਹੋਏ ਨਹੁੰ ਸੀ ਉਹਦੇ ਨਾਲ ਪਾੜ ਦਿੱਤਾ, ਕਿਉਂਕਿ ਹਰਨਾਕਸ਼ ਨੇ ਵਰ ਲਿਆ ਸੀ ਬ੍ਰਹਮਾ ਤੋਂ। ਕੁਝ ਕੁ ਵਰ ਲਏ ਸਨ, ਨਾ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮਨੁੱਖ ਤੋਂ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ, ਨਾ ਕਿਸੇ ਸ਼ਸਤਰ ਤੋਂ ਮਰਾਂ, ਨਾ ਅਸਤਰ ਤੋਂ ਮਰਾਂ। ਪਰ ਜਦੋਂ ਭਗਤ ਪ੍ਰਹਿਲਾਦ ਜੀ ਨੇ ਪੁਕਾਰ ਕੀਤੀ ਅਤੇ ਮਹਾਰਾਜ ਤੁਸੀਂ ਉਹਨਾਂ ਦੀ ਲਾਜ ਰੱਖੀ, ਭਾਵੇਂ ਹਰਨਾਕਸ਼ ਨੇ ਇੰਨੇ ਵਾਰ ਲਏ ਹੋਏ ਸੀ, ਪਰ ਜਦੋਂ ਨਰਸਿੰਘ ਰੂਪ ਧਾਰਿਆ ਅਤੇ ਹਰਨਾਕਸ਼ ਨੂੰ ਲੈ ਕਰਕੇ ਦਰਵਾਜ਼ੇ ਦੇ ਉੱਤੇ ਰੱਖ ਕੇ ਅਤੇ ਆਪਣੇ ਪੱਟਾਂ 'ਤੇ ਰੱਖ ਕੇ ਜਦੋਂ ਨੋਹਾਂ ਨਾਲ ਚੀਰਨ ਲੱਗੇ ਅਤੇ ਪੁੱਛਿਆ ਸੀ ਹਰਨਾਕਸ਼, ਹੁਣ ਦਸ ਦਿਨ ਹੈ ਕਿ ਰਾਤ? ਕਹਿੰਦਾ, ਨਾ ਦਿਨ ਨਾ ਰਾਤ, ਛਿਪਾ ਦਿਨ ਦਾ ਛਿਪਾ ਹੈ। ਕਹਿੰਦੇ, ਅੰਦਰ ਹੈ ਕਿ ਬਾਹਰ? ਕਹਿੰਦਾ, ਨਾ ਅੰਦਰ ਨਾ ਬਾਹਰ। ਕਹਿੰਦੇ, ਧਰਤੀ 'ਤੇ ਹੈ ਕਿ ਆਕਾਸ਼ 'ਤੇ? ਕਹਿੰਦਾ, ਨਾ ਧਰਤੀ 'ਤੇ ਨਾ ਆਕਾਸ਼ 'ਤੇ, ਪੱਟ 'ਤੇ ਰੱਖਿਆ ਸੀ। ਅਤੇ ਅੱਗੇ ਦੇਖਿਆ, ਨਾ ਨਾ ਮਨੁੱਖ ਹੈ, ਨਾ ਕੋਈ ਜਾਨਵਰ। ਅਤੇ ਜਦੋਂ ਨਾਂ ਦਿਖਾਏ, ਕਹਿੰਦੇ, ਕੋਈ ਸ਼ਸਤਰ ਤਾਂ ਨਹੀਂ? ਕਹਿੰਦਾ, ਨਹੀਂ। ਹੱਥਾਂ ਦੇ ਨਾਲ ਪਾੜ ਸੁੱਟਿਆ ਹਰਨਾਕਸ਼ ਨੂੰ, ਆਪਣੇ ਭਗਤ ਪ੍ਰਹਿਲਾਦ ਦੀ ਰਾਜ ਰੱਖੀ। ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਹੇ ਪ੍ਰਭੂ ਜੀ ਫਿਰ ਤੁਸੀਂ ਉਸ ਦਰੋਪਦਾ ਦੀ ਲਾਜ ਰੱਖੀ, ਭਰੀ ਸਭਾ ਦੇ ਵਿੱਚ ਉਸ ਨੂੰ ਉਸ ਦਾ ਨੰਗੇਜ ਜਿਹੜਾ ਸੀ ਢੱਕ ਕੇ ਰੱਖਿਆ, ਅਤੇ ਭਗਤ ਸੂਰਦਾਸ ਜੀ ਨੇ ਬੜੇ ਸੋਹਣੇ ਸ਼ਬਦ ਵਰਤੇ, ਕਹਿੰਦੇ ਨਾਰੀ ਹੂ ਕੀ ਸਾੜੀ ਹੈ ਕਿ ਸਾੜੀ ਹੂ ਕੀ ਨਾਰੀ ਹੈ। ਜਦੋਂ ਉਸ ਦੀ ਉਸ ਨੂੰ ਨਗੇਜ ਕਰਨ ਵਾਸਤੇ ਸਾੜੀ ਉਤਾਰੀ ਗਈ, ਉਹ ਕੱਪੜੇ ਉਤਾਰਦੇ ਰਹੇ, ਅੰਬਰ ਢੇਰ ਲੱਗ ਗਏ, ਭਾਈ ਗੁਰਦਾਸ ਜੀ ਕਹਿੰਦੇ ਪਰ ਉਹ ਉਸ ਦਾ ਪੜਦਾ ਪ੍ਰਭੂ ਨੇ ਆਪ ਕੱਜਿਆ, ਅਤੇ ਕਹਿੰਦੇ ਹਨ ਕਿ ਸਾੜੀ ਹੂ ਕੀ ਨਾਰੀ ਹੈ ਕਿ ਇਸ ਇਸਤਰੀ ਸਾੜੀ ਦੀ ਬਣੀ ਹੈ ਕਿ ਸਾੜੀ ਜਿਹੜਾ ਕੱਪੜਾ ਇਹਦੇ ਵਿੱਚੋਂ ਇੰਨਾ ਨਿਕਲ ਰਿਹਾ ਹੈ, ਆ ਕਿੱਥੋਂ ਰਿਹਾ। ਉਹ ਸਭਾ ਹੈਰਾਨ ਰਹਿ ਗਈ। ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਤਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਭੱਟ ਜੀ ਕਹਿੰਦੇ ਨੇ ਕਿਰਪਾ ਕਰਕੇ ਸਾਡੀ ਲੱਜਾ ਰੱਖੋ, ਕਿਉਂਕਿ ਆਪ ਜੀ ਦਾ ਸੁਭਾਅ ਹੈ ਆਪਣੇ ਦਾਸ ਕੀ ਆਪ ਪੈਜ ਰਾਖੀ, ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਤੁਸੀਂ ਆਪ ਪੈਜ ਰੱਖਦੇ ਹੋ, ਆਪ ਰੱਖਿਆ ਕਰਦੇ ਹੋ।
ਨਾਨਕ ਸਦ ਕੁਰਬਾਨ,
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਅੱਜ ਦੇ ਇਸ ਪਾਵਨ ਮੁੱਖ ਵਾਕ ਦੀ ਅਖੀਰਲੀ ਪੰਕਤੀ ਦੇ ਅੰਦਰ, ਮੈਂ ਦਾਸ ਆਪ ਜੀ ਤੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦਾ ਹਾਂ। ਸੱਚੇ ਪਾਤਸ਼ਾਹ ਜੀ ਜਿਹਵਾ ਏਕ ਹੋਏ, ਲੱਖ ਕੋਟੀ ਲੱਖ ਕੋਟੀ ਕੋਟ ਧਿਆਵੈ ਗੋ, ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਤਿਆ ਅੰਤ ਨ ਪਾਵੈ ਗੋ। ਆਪ ਜੀ ਦੇ ਬੇਅੰਤ ਗੁਣ ਨੇ, ਕਿਹੜੇ ਕਿਹੜੇ ਗੁਣ ਆਪ ਜੀ ਦੇ ਬਿਆਨ ਕਰਕੇ ਦੱਸੀਏ। ਆਪ ਜੀ ਕਿਰਪਾਲੂ ਹੋ, ਆਪਣੇ ਪਿਆਰਿਆਂ ਨੂੰ ਬਖਸ਼ਿੰਦ ਹੋ, ਬਖਸ਼ਿਸ਼ ਕਰਦੇ ਹੋ। ਜਿਹੜਾ ਵੀ ਆਪ ਜੀ ਦੇ ਨਾਮ ਨੂੰ ਜਪਦਾ ਹੈ ਤੁਸੀਂ ਉਸ ਨੂੰ ਬਖਸ਼ ਲੈਂਦੇ ਹੋ, ਉਸ ਦੇ ਪਾਪਾਂ ਦੀ ਨਿਵਿਰਤੀ ਕਰ ਦਿੰਦੇ ਹੋ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ, ਰਾਮ ਕਹਿਤ ਹੀ। ਕਿਹੜਾ ਕਿਹੜਾ ਦੋਸ਼ ਰਹਿ ਗਿਆ, ਜਦੋਂ ਆਪ ਜੀ ਦੇ ਨਾਮ ਨੂੰ ਜਪਿਆ ਸਾਰੇ ਦੋਸ਼ਾਂ ਤੋਂ ਨਿਵਿਰਤੀ ਮਿਲ ਗਈ। ਆਪ ਜੀ ਦਾ ਸੁਭਾਅ ਹੈ ਕਿਰਪਾਲੂ ਹੋ, ਤੁਸੀਂ ਜੋ ਆਪ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਤੁਸੀਂ ਉਸ ਦੀ ਲੱਜਾ ਰੱਖਦੇ ਹੋ। ਇਹ ਪਾਵਨ ਮੁੱਖ ਵਾਕ ਦੀ ਦਾਤ ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਵਣ ਕੀਤੀਆਂ ਵਿਚਾਰਾਂ ਸਾਡੇ ਇਹ ਕਲਯੁਗੀ ਕਠੋਰ ਹਿਰਦਿਆਂ ਦੇ ਅੰਦਰ ਵਸ ਜਾਣ, ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਵਣ। ਹੋਈ ਭੁੱਲ ਚੁੱਕ ਦੀ ਖਿਮਾ, ਹੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ, ਆਪ ਸੰਗਤਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਆਓ ਖੀਲੀਆਂ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਹੈ ਜੀ।
ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਨ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।